ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਟੋਡੀ ਮਹੱਲਾ ਪੰਜਵਾਂ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਰਹਾਉ ਅਵਰ ਨਾ ਸੂਜੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ। ਲੇਖਾ ਛੋੜ ਅਲੇਖਾ ਛੂਟ ਹੈ, ਹਮ ਨਿਰਗੁਣ ਲੇਹੋ ਉਬਾਰੀ। ਸਾਧ ਬਖ ਸਿੰਧ ਸਦਾ ਮਿਹਰਬਾਨਾ, ਸਭ ਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਤਸ਼ਾਹ ਪਰਿਓ, ਰਾਖ ਲੇਹੋ ਇਹ ਬਾਰੀ। ਸਾਧ ਬਖ ਸਿੰਧ ਸਦਾ ਮਿਹਰਬਾਨਾ, ਸਭ ਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਤਸ਼ਾਹ ਪਰਿਓ, ਰਾਖ ਲੇਹੋ ਇਹ ਬਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿੰਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਪ੍ਰਣਵਤ ਨਾਨਕ ਤਿੰਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਪਰਮ ਸਤਿਕਾਰਯੋਗ ਸਰਵਰੇ ਕਾਇਨਾਤ ਵਾਲੀਏ ਕੁਲ ਆਲਮ ਭਗਤ ਵਸ਼ਲ ਪਤਿਤ ਪਾਵਨ ਦੀਨ ਦਿਆਲ ਕਿਰਪਾ ਸਿੰਧ साहिब सतगुरु श्री गुरु ग्रंथ साहिब महाराज जी दी पवित्र पावन चरण शरण वे सुभाए मान गुरु प्यारी गुरु सवारी साध संगत जीओ मालक दी अपार दया दृष्टि दे सदका नेता प्रति दी तरह सचखंड श्री हरिमंदर साहिब विखे दीन दुनिया दे मालक साहिब सतगुरु श्री गुरु ग्रंथ साहिब महाराज जी ने प्रकाशमान होके समुची कायनात दे भले हित जो मुख वाक बख्शिश कीते हन उसका मूल पाठ हुणे आप जी ने सरवण किया है। दीवान हाल गुरद्वारा श्री मंजी साहब श्री अमृतसर साहब तो नेता प्रति ही आप पवित्र मुख वाक की कथा विचार सरवण करते हो। ये पावन पवित्र अमृतमई बचन शहीदां दे सरताज शांति दे पुंज मिठ बोलड़े सभना दे साजन प्रतख हर मूर्त पंच प्रमाण पुरख सचखंड श्री हरिमंदर साहब दे सिरजनहारे साहिब सतगुरु श्री गुरु अर्जन देव साहब जी दे पावन मुखार बिंद तों उचारण कीते हुए साहिब सतगुरु श्री गुरु ग्रंथ साहिब महाराज जी दे पावन अंग 713 ते टोडी राग अंदर शोभनीक हन। गरीब नवाज सतगुरु जी ने शब्द दियां आरंभ वालियां पावन पंक्तियां विच ही जिन्हां नूं रहाओ ते भी केंद्रित कीता है सच्चे सतगुरु अते परमेश्वर दी शरण विच आउण दा की लाभ है। ये अमृतमई बचन सानू उपदेश रूपी बख्शिश कीते हन। सतगुर आयो शरण तुहारी मिलै सूख नाम हर शोभा चिंता लाहे हमारी। ये अटल सच्चाई है कि परिपूर्ण परमात्मा अते परमात्मा दा स्वरूप सतगुरु शरण सूर हन। जिहड़ा भी निमाणा हो के समर्पित हो के मालक दी शरण विच आउंदा है प्रभु दा ते सतगुरु दा मुढ़ कदीमी ये सुभा है बिरद है। जो शरण आवै तिस कंठ लावै ये बिरद स्वामी संदा। यही कारण कि पंचम पिता धन गुरु अर्जन देव साहब जी जदों भी उस प्रभु अगे अरदास करते ने जिथे उस प्रभु नू दीन दर्द दुख भंजना घट घट नाथ अनाथ कह के उस प्रभु की सर्वव्यापक शक्ति का जिक्र करते ने उत्थे उस मालक की शरण विच आउण लई जदों सतगुरु जी ने जोदड़ियां कीतियां ते उत्थे स्पष्ट कीता शरण तुम्हारी आयो नानक के प्रभ साथ। हे प्रभु मैं तुहाडी शरण विच आया हाँ गुरु नानक साहब जी का पल्ला पकड़ के। भाव इकला नहीं आया सतगुरु गुरु नानक साहब जी का पवित्र उपदेश वो मेरे नाल है। हुण कृपा करो अपने बिरद मुताबक क्योंकि जेड़े भी तुहाडी शरण विच आउंदे ने तुसी उन्हां नूं अपने कंठ नाल अपने गले नाल ला के उन्हां दा कोई भी गुण औगुण नहीं विचार दे। कंठ लाए अवगुण सब मेटे दयाल पुरख बख्शंद। तुसी दयालता वाली बिरती बख्शंद परी बिरती नाल शरण आए हुए जीवां नूं बख्श दिंदे हो। तीसरे गुरदेव धन गुरु अमरदास जी ने प्रभाती राग विच ਪ੍ਰਭੂ ਦੇ ਇਸ ਬਿਰਧ ਦਾ ਜ਼ਿਕਰ ਕੀਤਾ, ਜੋ ਤੇਰੀ ਸ਼ਰਨਾਈ ਹਰ ਜੀਓ ਤਿੰਨ ਤੂੰ ਰਾਖਣ ਜੋਗ। ਹੇ ਮੇਰੇ ਮਾਲਕ, ਜਿਹੜੇ ਵੀ ਜੀਵ ਤੁਹਾਡੀ ਸ਼ਰਨ ਵਿੱਚ ਆਉਂਦੇ ਨੇ, ਤੁਸੀਂ ਸਮਰੱਥ ਹੋ, ਉਹਨਾਂ ਨੂੰ ਤੁਸੀਂ ਰੱਖ ਲੈਂਦੇ ਹੋ, ਬਚਾ ਲੈਂਦੇ ਹੋ, ਉਹਨਾਂ ਦਾ ਪਰਦਾ ਕੱਢ ਲੈਂਦੇ ਹੋ। ਤੁਹਾਡੇ ਵਿੱਚ ਇੰਨੀ ਸਮਰੱਥਾ ਹੈ ਕਿ ਜਿਹੜਾ ਵੀ ਤੁਹਾਡੀ ਸ਼ਰਨ ਵਿੱਚ ਆਉਂਦਾ, ਤੁਸੀਂ ਕਿਰਪਾ ਕਰਕੇ ਉਹਨੂੰ ਭਵ ਸਾਗਰ ਵਿੱਚ ਡੁੱਬਣ ਤੋਂ, ਉਹਨੂੰ ਵਿਕਾਰਾਂ ਦੀਆਂ ਲਹਿਰਾਂ ਵਿੱਚ ਗੋਤਾ ਖਾਣ ਤੋਂ ਬਚਾ ਲੈਂਦੇ ਹੋ। ਪਰ ਅਗਲੀ ਗੱਲ ਜਿਹੜੀ ਗੁਰੂ ਅਮਰਦਾਸ ਜੀ ਨੇ ਕਹੀ ਹੈ, ਉਹ ਇਹ ਕਿ ਸ਼ਰਨ ਵਿੱਚ ਆਉਣ ਦਾ ਭਾਵ ਕੀ ਹੈ। ਜਿਹੜਾ ਮਨੁੱਖ ਪ੍ਰਭੂ ਦੀ ਹੋਂਦ ਨੂੰ ਸਵੀਕਾਰ ਕਰਦਾ, ਜਿਹੜਾ ਸਾਰੇ ਹੋਰ ਦਰ ਛੱਡ ਕੇ, ਆਸਰੇ ਛੱਡ ਕੇ, ਇੱਕ ਪ੍ਰਭੂ ਦੇ ਚਰਨਾਂ ਦਾ ਆਸਰਾ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਦਾ ਔਰ ਪੂਰਨ ਤੌਰ 'ਤੇ ਮਾਲਕ ਨੂੰ ਸਮਰਪਿਤ ਹੋ ਕੇ ਇਹ ਗੱਲ ਆਖਦਾ ਕਿ ਮਾਲਕ ਜੀ, ਅਸੀਂ ਚਾਰੇ ਕੋਨੇ ਦਸੇ ਦਿਸ਼ਾਵਾਂ ਘੋਖ ਕੇ ਵੇਖ ਲਈਆਂ ਨੇ, ਤੁਹਾਡੇ ਵਰਗਾ ਕੋਈ ਹੋਰ ਆਸਰਾ ਸਾਨੂੰ ਨਜ਼ਰ ਨਹੀਂ ਆਉਂਦਾ। ਜੋ ਤੇਰੀ ਸ਼ਰਨਾਈ ਹਰ ਜੀਓ ਤਿੰਨ ਤੂੰ ਰਾਖਣ ਜੋਗ, ਤੁਧ ਜੇਵੜ ਮੈਂ ਅਵਰ ਨਾ ਸੂਝੈ, ਨਾ ਕੋ ਹੋਆ ਨਾ ਕੋ ਹੋਗ। ਅੱਜ ਤੱਕ ਨਾ ਕੋਈ ਤੁਹਾਡੇ ਵਰਗਾ ਹੋਇਆ ਅਤੇ ਨਾ ਕੋਈ ਆਉਣ ਵਾਲੇ ਸਮੇਂ ਵਿੱਚ ਹੋਵੇਗਾ, ਕਿਉਂਕਿ ਤੁਸੀਂ ਸਮਰੱਥ ਹੋ, ਸ਼ਰਨ ਆਏ ਦੀ ਲਾਜ ਰੱਖਣ ਵਾਲੇ ਹੋ। ਇਸ ਕਰਕੇ ਹਰ ਜੀਓ ਸਦਾ ਤੇਰੀ ਸ਼ਰਨਾਈ। ਹੇ ਮੇਰੇ ਮਾਲਕ, ਇੱਕ ਦੋ ਦਿਨ ਨਹੀਂ, ਅਸੀਂ ਸਦਾ ਹੀ ਤੇਰੀ ਸ਼ਰਨ ਵਿੱਚ ਹਾਂ, ਕਿਸੇ ਹੋਰ ਪਾਸੇ ਨਹੀਂ ਜਾਂਦੇ, ਕਿਉਂਕਿ ਤੁਧ ਨੂੰ ਛੋੜ ਜਾਈਐ ਪ੍ਰਭ ਕੈਂ ਧਰ, ਆਨ ਨਾ ਬੀਆ ਤੇਰੀ ਸੰਸਰ। ਅਸੀਂ ਸਾਰਾ ਜਗਤ ਫਿਰ ਕੇ ਵੇਖ ਲਿਆ, ਤੁਹਾਡੇ ਵਰਗਾ ਕੋਈ ਹੋਰ ਸਾਨੂੰ ਨਜ਼ਰ ਨਹੀਂ ਆਉਂਦਾ। ਇਸ ਕਰਕੇ ਸਾਡੀ ਅਰਦਾਸ ਹੈ, ਜਿਉਂ ਭਾਵੈ ਤਿਉਂ ਰਾਖੋ ਮੇਰੇ ਸੁਆਮੀ, ਇਹ ਤੇਰੀ ਵਡਿਆਈ। ਅਸੀਂ ਤੁਹਾਡੀ ਸ਼ਰਨ ਵਿੱਚ ਹਾਂ ਅਤੇ ਇੱਥੇ ਦਾਵਾ ਕੋਈ ਨਹੀਂ, ਜਿਵੇਂ ਤੁਹਾਨੂੰ ਭਾਉਂਦਾ ਕਿਰਪਾ ਕਰਕੇ ਉਵੇਂ ਤੁਸੀਂ ਸਾਨੂੰ ਰੱਖ ਲਓ, ਜਿਉਂ ਭਾਵੈ ਤਿਉਂ ਰਾਖ ਲਓ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਅਸੀਂ ਨਿਤਾ ਪ੍ਰਤੀ ਭੁੱਲਾਂ ਕਰਨ ਵਾਲੇ ਹਾਂ, ਔਗਣਾਂ ਨਾਲ ਭਰੇ ਹੋਏ ਹਾਂ, ਪਰ ਜਦੋਂ ਤੁਹਾਡੀ ਸ਼ਰਨ ਵਿੱਚ ਆ ਜਾਂਦੇ ਹਾਂ ਤਾਂ ਤੁਸੀਂ ਸਾਡੇ ਗੁਣਾਂ ਔਗਣਾਂ ਦੀ ਵਿਚਾਰ ਨਹੀਂ ਕਰਦੇ, ਕਿਉਂਕਿ ਇਹ ਮੁੱਢ ਕਦੀਮੀ ਆਦਿ ਕਾਲ ਤੋਂ ਤੁਹਾਡਾ ਬਿਰਧ, ਤੁਹਾਡਾ ਸੁਭਾਅ ਚੱਲਿਆ ਆ ਰਿਹਾ ਕਿ ਜਿਹੜਾ ਵੀ ਤੁਹਾਡੀ ਸ਼ਰਨ ਵਿੱਚ ਆਵੇ, ਜੋ ਤੇਰੀ ਸ਼ਰਨਾਈ ਹਰ ਜੀਓ ਤਿੰਨ ਕੀ ਕਰੈ ਪ੍ਰਤਪਾਲ। ਜਿਹੜੇ ਤੁਹਾਡੀ ਸ਼ਰਨ ਵਿੱਚ ਆਉਂਦੇ ਨੇ, ਤੁਸੀਂ ਉਹਨਾਂ ਦੀ ਪ੍ਰਤਪਾਲਣਾ ਕਰਦੇ ਹੋ। ਕਰ ਕਿਰਪਾ ਰੱਖੋ ਹਰ ਜੀਓ, ਤੁਸੀਂ ਆਪ ਕਿਰਪਾ ਕਰਕੇ ਉਹਨੂੰ ਰੱਖ ਲੈਂਦੇ ਹੋ, ਬਚਾ ਲੈਂਦੇ ਹੋ। ਪੋਹ ਨਾ ਸਕੈ ਜਮਕਾਲ, ਜਿਹੜਾ ਤੁਹਾਡੀ ਸ਼ਰਨ ਵਿੱਚ ਆਉਂਦਾ ਉਹਨੂੰ ਤਾਂ ਜਮਕਾਲ ਵੀ ਨਹੀਂ ਪੋਹ ਸਕਦਾ। ਭਾਵ ਉਹ ਤਾਂ ਬੜੇ ਮਾਣ ਨਾਲ ਆਖਦੇ ਨੇ, ਧਰਮ ਰਾਏ ਅਬ ਕਹਾਂ ਕਰੈ ਗੋ, ਜੋ ਫਾਟਿਓ ਸਗਲੋ ਲੇਖਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਜਿਹੜਾ ਸ਼ਰਨ ਵਿੱਚ ਆਉਂਦਾ ਉਹਨੂੰ ਵਿਸ਼ਵਾਸ ਹੈ ਕਿ ਮੇਰੇ ਮਾਲਕ ਦੀ, ਮੇਰੇ ਸਤਿਗੁਰੂ ਦੀ ਸ਼ਰਨ ਸੱਚੀ ਹੈ, ਪੂਰਨ ਹੈ, ਇਹਦੇ ਵਿੱਚ ਕੋਈ ਉਕਾਈ ਨਹੀਂ। ਵੀ ਇਹ ਨਹੀਂ ਵੀ ਇਹ ਕਦੇ ਘੱਟਦੀ ਹੈ, ਕਦੇ ਵੱਧਦੀ ਹੈ। ਇਸ ਸ਼ਰਨ ਬਾਰੇ ਇਹ ਵੀ ਨਹੀਂ ਵੀ ਕਦੇ ਮਾਲਕ ਰਾਖੀ ਕਰਦਾ, ਕਦੇ ਨਹੀਂ ਕਰਦਾ। ਜਿਹੜਾ ਸ਼ਰਨ ਵਿੱਚ ਆਉਂਦਾ ਨਾ, ਉਹਨੂੰ ਪੂਰਨ ਤੌਰ 'ਤੇ ਇਹ ਵਿਸ਼ਵਾਸ ਆ ਜਾਂਦਾ, ਤੇਰੀ ਸ਼ਰਨਾਈ ਸੱਚੀ ਹਰ ਜੀਓ, ਨਾ ਉਹ ਘਟੇ ਨਾ ਜਾਏ। ਜੋ ਹਰ ਛੋੜ ਦੂਜਾ ਭਾਏ ਲਾਗੇ, ਉਹ ਜੰਮੈ ਅਤੇ ਮਰ ਜਾਏ। ਹੇ ਮੇਰੇ ਮਾਲਕ, ਤੁਹਾਡੀ ਜਿਹੜੀ ਸ਼ਰਨਾਈ ਹੈ ਉਹ ਤੁਹਾਡੇ ਵਾਂਗ ਸੱਚ ਹੈ, ਮੁਕੰਮਲ ਹੈ, ਉਹਦੇ ਵਿੱਚ ਕੋਈ ਉਕਾਈ ਨਹੀਂ, ਉਹਦੇ ਵਿੱਚ ਕੋਈ ਖਾਮੀ ਨਹੀਂ, ਉਹ ਪੂਰੀ ਹੈ। ਉਹ ਥਿਰ ਰਹਿਣ ਵਾਲੀ ਹੈ, ਉਹ ਕਦੇ ਝੂਠੀ ਨਹੀਂ, ਉਹ ਕਦੇ ਘਟਦੀ ਅਤੇ ਵੱਧਦੀ ਨਹੀਂ। ਹਾਂ, ਜਿਹੜੇ ਤੁਹਾਡੀ ਸ਼ਰਨ ਛੱਡ ਕੇ ਕਿਸੇ ਦੂਜੇ ਥਾਂ 'ਤੇ ਚਲੇ ਜਾਂਦੇ ਨੇ, ਉਹ ਦਿਨੇ ਰਾਤ ਫਿਰ ਆਤਮਕ ਮੌਤ 'ਤੇ ਜੰਮਦੇ ਅਤੇ ਮਰਦੇ ਰਹਿੰਦੇ ਨੇ। ਇਸ ਕਰਕੇ ਹੇ ਮੇਰੇ ਮਾਲਕ, ਜੋ ਤੇਰੀ ਸ਼ਰਨਾਈ ਹਰ ਜੀਓ, ਤਿੰਨਾ ਦੁੱਖ ਭੁੱਖ ਕਿਛ ਨਾਹੇ। ਜਿਹੜੇ ਤੇਰੀ ਸ਼ਰਨ ਵਿੱਚ ਆ ਜਾਂਦੇ ਨੇ, ਉਹਨਾਂ ਦੇ ਦੁੱਖ ਵੀ ਮਿਟ ਜਾਂਦੇ ਨੇ, ਉਹਨਾਂ ਦੀ ਭੁੱਖ ਵੀ ਦੂਰ ਹੋ ਜਾਂਦੀ ਹੈ। ਇਸ ਕਰਕੇ ਗੁਰਦੇਵ ਜੀ ਸਾਨੂੰ ਸਿੱਖਿਆ ਦਿੰਦੇ ਨੇ, ਨਾਨਕ ਨਾਮ ਸਲਾਹ ਸਦਾ ਤੂੰ, ਸੱਚਾ ਸ਼ਬਦ ਸਮਾਏ। ਇਸ ਕਰਕੇ ਹੇ ਨਾਨਕ, ਸਦਾ ਉਸ ਪਰਮੇਸ਼ਰ ਦੀ, ਸਤਿਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ। ਉਹਦੇ ਸੱਚੇ ਸ਼ਬਦ ਦੁਆਰਾ ਉਹਦੀ ਸਿਫਤ ਸਲਾਹ ਵਿੱਚ ਜੁੜ ਕੇ ਸਦਾ ਉਹਦੀ ਸ਼ਰਨ ਵਿੱਚ ਪਏ ਰਹਿਣਾ ਚਾਹੀਦਾ। ਕਿਉਂਕਿ ਜਿਹੜੇ ਵੀ ਮੇਰੇ ਮਾਲਕ ਦੀ ਸ਼ਰਨ ਵਿੱਚ ਨੇ, ਉਹਨਾਂ ਦੇ ਮਨ ਦੇ ਸਾਰੇ ਸਹਿਮ ਤੌਖਲੇ ਦੂਰ ਹੋ ਜਾਂਦੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਨੇ, ਠਾਕੁਰ ਤੁਮ ਸ਼ਰਨਾਈ ਆਇਆ। ਆਮ ਕਰਕੇ ਸ਼ਬਦ ਹਰ ਇੱਕ ਗੁਰਸਿੱਖ ਨੂੰ ਜ਼ਬਾਨੀ ਕੰਠ ਹੁੰਦਾ। ਜਦੋਂ ਕਿਤੇ ਵੀ ਪ੍ਰਭਾਤ ਫੇਰੀਆਂ ਸਮੇਂ, ਨਗਰ ਕੀਰਤਨ ਸਮੇਂ, ਜਾਂ ਗੁਰਸਿੱਖ ਮਿਲ ਕੇ ਕਿਸੇ ਦੇ ਘਰ ਸਤਸੰਗ ਦੇ ਰੂਪ ਵਿੱਚ ਜੁੜਦੇ ਨੇ, ਤਾਂ ਆਮ ਕਰਕੇ ਸ਼ਬਦ ਕਈ ਵਾਰ ਢੋਲਕੀਆਂ ਨਾਲ, ਛੈਣਿਆਂ ਨਾਲ ਵੀ ਪੜ੍ਹੇ ਜਾਂਦੇ ਨੇ। ਇਹ ਸ਼ਬਦ ਵਿੱਚ ਵੀ ਮੇਰੇ ਗੁਰਦੇਵ ਨੇ ਪ੍ਰਭੂ ਦੀ ਸ਼ਰਨ ਦਾ ਜ਼ਿਕਰ ਕੀਤਾ, ਠਾਕੁਰ ਤੁਮ ਸ਼ਰਨਾਈ ਆਇਆ। ਹੇ ਮੇਰੇ ਮਾਲਕ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ। ਤੇਰੀ ਸ਼ਰਨ ਵਿੱਚ ਆਉਣ ਦਾ ਲਾਭ ਕੀ ਹੈ? ਉੱਤਰ ਗਇਓ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ। ਜਦੋਂ ਤੋਂ ਮੈਂ ਤੁਹਾਡਾ ਦਰਸ਼ਨ ਕੀਤਾ, ਤੁਹਾਡੀ ਚਰਨ ਸ਼ਰਨ ਵਿੱਚ ਆਇਆ, ਮੇਰੇ ਮਨ ਦਾ ਸੰਸਾ, ਮੇਰੇ ਮਨ ਦਾ ਤੌਖਲਾ, ਮੇਰੇ ਮਨ ਦੇ ਫਿਕਰ ਝੋਰੇ, ਮੇਰੇ ਮਨ ਦੇ ਸਾਰੇ ਸਹਿਮ ਜਿਹੜੇ ਨੇ ਉਹ ਦੂਰ ਹੋ ਗਏ ਨੇ। ਅਤੇ ਜਦੋਂ ਤੱਕ ਇਹ ਸੰਸਾ ਦੂਰ ਨਹੀਂ ਹੁੰਦਾ, ਉਦੋਂ ਤੱਕ ਅਸੀਂ ਅੰਦਰੋਂ ਨਿਰਮਲ ਨਹੀਂ ਹੋ ਸਕਦੇ। ਕਿਉਂਕਿ ਸੰਸਾ ਜੀਉ ਮਲੀਨ ਹੈ, ਉਦੋਂ ਤੱਕ ਬੰਦਾ ਅੰਦਰੋਂ ਮੈਲਾ ਕੁਚੈਲਾ ਹੀ ਰਹਿੰਦਾ, ਜਦੋਂ ਤੱਕ ਇਹਦੇ ਮਨ ਦੇ ਸੰਸੇ ਜਿਹੜੇ ਨੇ ਉਹ ਬਿਲਕੁਲ ਅੰਦਰ ਬਣੇ ਰਹਿਣ, ਭਾਵ ਦੂਰ ਨਾ ਹੋਣ। ਪਰ ਜਦੋਂ ਮਾਲਕ ਦੀ ਸ਼ਰਨ ਵਿੱਚ ਆ ਜਾਈਏ, ਤਾਂ ਮਾਲਕ ਦਾ ਇਹ ਬਿਰਧ ਹੈ ਕਿ ਉਹ ਬਿਨਾਂ ਬੋਲਿਆਂ ਸਾਡੇ ਅੰਦਰ ਦੀ ਵੇਦਨਾ ਨੂੰ ਜਾਣਦਾ। ਇੱਕ ਪ੍ਰਭੂ ਹੀ ਹੈ ਜਿਹੜਾ ਵਿਣ ਬੋਲਿਆਂ ਸਭ ਕੁਛ ਜਾਣਦਾ। ਬਾਕੀ ਕਿਸੇ ਨੂੰ ਕੋਈ ਪਤਾ ਨਹੀਂ ਕਿ ਸਾਡੇ ਅੰਦਰ ਕਿਹੜੀ ਪੀੜਾ ਹੈ, ਸਾਡੇ ਅੰਦਰ ਕਿਹੜਾ ਦੁੱਖ ਹੈ। ਇਸੇ ਕਰਕੇ ਸਾਹਿਬ ਨੇ ਪ੍ਰੇਰਨਾ ਕੀਤੀ ਕਿ ਉਹਦੇ ਅੱਗੇ ਬੋਲ ਕੇ ਅਰਦਾਸ ਕਰ, ਜਿਹੜਾ ਬਿਨਾਂ ਬੋਲਿਆਂ ਤੇਰੇ ਅੰਦਰ ਦੀ ਜਾਣਦਾ, ਅਤੇ ਜਿਹੜਾ ਤੇਰੇ ਅੰਦਰ ਦੀ ਨਹੀਂ ਜਾਣਦਾ, ਉਹਦੇ ਅੱਗੇ ਤੂੰ ਬੋਲੀ ਵੀ ਜਾਵੇਂ ਅਤੇ ਕੇਵਲ ਝੱਖਾਂ ਹੀ ਮਾਰੇਗਾ, ਉਹ ਤੇਰੀ ਬੇਨਤੀ ਨੂੰ ਸੁਣੇਗਾ ਨਹੀਂ। ਕਿਉਂਕਿ ਇੱਕ ਪ੍ਰਭੂ ਤੋਂ ਬਿਨਾਂ ਤੇਰੀ ਅਰਦਾਸ ਨੂੰ, ਤੇਰੀ ਬੇਨਤੀ ਨੂੰ ਹੋਰ ਕੋਈ ਸੁਣਨ ਵਾਲਾ ਨਹੀਂ। ਜੀ ਕੀ ਏਕੈ ਹੀ ਪੈਮਾਨੀ, ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਣੀ। ਇਸ ਕਰਕੇ ਉਹ ਮਾਲਕ, ਅਨ ਬੋਲਤ ਮੇਰੀ ਬਿਰਥਾ ਜਾਨੀ, ਆਪਣਾ ਨਾਮ ਜਪਾਇਆ, ਦੁੱਖ ਨਾਠੇ ਸੁਖ ਸਹਿਜ ਸਮਾਏ, ਆਨੰਦ ਆਨੰਦ ਗੁਣ ਗਾਇਆ। ਜਦੋਂ ਉਹਦੀ ਸ਼ਰਨ ਵਿੱਚ ਆਏ, ਬਾਂਹ ਪੱਕਰ ਕੱਢ ਲੀਨੇ ਆਪਣੇ, ਗ੍ਰਹਿ ਅੰਧ ਕੂਪ ਤੇ ਮਾਇਆ, ਕਹੋ ਨਾਨਕ ਗੁਰਬੰਧਨ ਕਾਟੇ, ਬਿਸ਼ਰਤ ਆਨ ਮਿਲਾਇਆ। ਜਦੋਂ ਮਾਲਕ ਦੀ ਸ਼ਰਨ ਵਿੱਚ ਚਲੇ ਜਾਈਏ, ਤੇ ਮਾਲਕ ਸਾਰੇ ਬੰਧਨ ਕੱਟ ਦਿੰਦੇ ਨੇ। ਮਾਲਕ ਆਪਣੇ ਨਾਮ ਦੀ ਦਾਤ ਦੇ ਕੇ ਸਾਡੀ ਜ਼ਿੰਦਗੀ ਵਿੱਚੋਂ ਦੁੱਖਾਂ ਨੂੰ ਦੂਰ ਕਰਦੇ ਨੇ, ਸਾਡੀ ਜ਼ਿੰਦਗੀ ਵਿੱਚ ਅਡੋਲਤਾ ਅਤੇ ਸੁੱਖ ਪ੍ਰਵੇਸ਼ ਕਰ ਜਾਂਦੇ ਨੇ ਜਦੋਂ ਮਾਲਕ ਦੀ ਸ਼ਰਨ ਵਿੱਚ ਆ ਜਾਈਏ। ਕਿਉਂਕਿ ਮਾਲਕ ਸਾਡੀ ਇਵੇਂ ਰੱਖਿਆ ਕਰਦਾ, ਸਿਰ ਮਸਤਕ ਰੱਖਿਆ ਪਾਰ ਬ੍ਰਹਮੰਗ, ਹਸਤਕਾਇਆ ਰੱਖਿਆ ਪਰਮੇਸ਼ੁਰ ਹੈ, ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ, ਸਰਬ ਰੱਖਿਆ ਗੁਰਦਿਆਲੈ ਪੈ ਦੁੱਖ ਬਨਾਸਣੈ, ਭਗਤ ਵਸ਼ਲ ਅਨਾਥ ਨਾਥੇ, ਸ਼ਰਨ ਨਾਨਕ ਪੁਰਖ ਅਚੁੱਤ ਹੈ। ਜਦੋਂ ਉਹਦੀ ਸ਼ਰਨ ਵਿੱਚ ਪੈ ਜਾਈਏ, ਅਤੇ ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਡੀ ਰੱਖਿਆ ਕਰਦਾ ਹੈ। ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂ ਕਾ ਅੰਤਰ ਜਾਮੀ। ਇਸ ਕਰਕੇ ਸਦਾ ਉਹਦੀ ਸ਼ਰਨ ਵਿੱਚ ਰਹਿਣਾ ਚਾਹੀਦਾ। ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਤਾਂ ਸਤਿਗੁਰਾਂ ਨੇ ਇੱਕ ਤਾਂ ਇਹ ਜ਼ਿਕਰ ਕੀਤਾ, ਕਹਿਣ ਲੱਗੇ ਔਰੰਗਜ਼ੇਬ ਤੇਰੇ ਮਤ ਮੁਤਾਬਕ, ਕਿਉਂਕਿ ਜਿਹੜਾ ਦ੍ਰਿਸ਼ਟਾਂਤ ਹੁੰਦਾ ਨਾ ਉਹਦਾ ਕੇਵਲ ਇੱਕ ਪੱਖ ਹੁੰਦਾ। ਉਹਦਾ ਮਤਲਬ ਇਹ ਨਹੀਂ ਵੀ ਸਤਿਗੁਰੂ ਜੀ ਉਸ ਦ੍ਰਿਸ਼ਟਾਂਤ ਨਾਲ ਸਹਿਮਤ ਨੇ। ਜਿਹਨੂੰ ਦ੍ਰਿਸ਼ਟਾਂਤ ਦੇਣਾ ਹੋਵੇ ਉਹਨਾਂ ਦੀ ਸੰਸਕ੍ਰਿਤੀ ਮੁਤਾਬਕ ਉਦਾਹਰਣ ਦਿੱਤੀ ਜਾਂਦੀ ਹੈ। ਇਸਲਾਮਿਕ ਬੋਲੀ ਦੇ ਮੁਤਾਬਕ, ਇਸਲਾਮਿਕ ਸੰਸਕ੍ਰਿਤੀ ਦੇ ਮੁਤਾਬਕ ਔਰੰਗਜ਼ੇਬ ਇਸ ਗੱਲ ਨੂੰ ਮੰਨਦਾ ਸੀ ਕਿ ਜਿਸ ਮਨੁੱਖ ਦੇ ਸਿਰ 'ਤੇ ਹੁਮਾ ਪੰਛੀ ਦਾ ਛਾਇਆ ਹੋਵੇ ਉਹਨੂੰ ਫਿਰ ਕਾਂ ਵਰਗੇ ਛੋਹਦੇ ਪੰਛੀ ਜਿਹੜੇ ਨੇ ਉਹਨਾਂ ਤੋਂ ਡਰਨ ਦੀ ਲੋੜ ਨਹੀਂ ਪੈਂਦੀ। ਮੇਰੇ ਸਤਿਗੁਰੂ ਜੀ ਨੇ ਇਹ ਦ੍ਰਿਸ਼ਟਾਂਤ ਵਰਤਿਆ ਕਿ ਇਹ ਔਰੰਗਜ਼ੇਬ ਵੇਖ, ਮੇਰੇ ਸਿਰ 'ਤੇ ਪਰਮਾਤਮਾ ਰੂਪੀ ਹੁਮਾ ਪੰਛੀ ਦਾ ਛਾਇਆ ਹੈ, ਮੈਂ ਪਰਮਾਤਮਾ ਰੂਪੀ ਹੁਮਾ ਦੀ ਸ਼ਰਨ ਵਿੱਚ ਹਾਂ ਅਤੇ ਤੇਰੇ ਵਰਗੇ ਛੋਹਦੇ ਪੰਛੀ, ਤੇਰੇ ਵਰਗੇ ਛੋਹਦੇ ਕਾਂ ਉਹ ਮੇਰਾ ਕੀ ਵਿਗਾੜ ਸਕਦੇ ਨੇ। ਦੂਸਰੀ ਉਦਾਹਰਣ ਦਿੱਤੀ ਕਿ ਜਿਹੜਾ ਮਨੁੱਖ ਸ਼ੇਰ ਦੀ ਸ਼ਰਨ ਵਿੱਚ ਹੋਵੇ ਉਹਨੂੰ ਗਿੱਦੜਾਂ ਅਤੇ ਲੂੰਬੜਾਂ ਤੋਂ ਡਰਨ ਦੀ ਕੀ ਲੋੜ। ਮੈਂ ਪਰਮਾਤਮਾ ਰੂਪੀ ਸ਼ੇਰ ਦੀ ਸ਼ਰਨ ਵਿੱਚ ਹਾਂ ਅਤੇ ਤੇਰੇ ਵਰਗੀਆਂ ਭੇਡਾਂ ਬੱਕਰੀਆਂ ਦਾ ਇੱਜੜ, ਭਾਵੇਂ ਤੂੰ ਲੱਖ ਸਵਾਰ ਦਾ ਮਾਲਕ ਹੋਵੇਂ, ਲੱਖਾਂ ਲਸ਼ਕਰਾਂ ਦਾ ਮਾਲਕ ਹੋਵੇਂ, ਪਰ ਮੈਨੂੰ ਤੇਰੇ ਤੋਂ ਡਰਨ ਦੀ ਲੋੜ ਨਹੀਂ ਪਈ ਕਿਉਂਕਿ ਮੈਂ ਸ਼ੇਰ ਰੂਪੀ ਪਰਮਾਤਮਾ ਦੀ ਸ਼ਰਨ ਵਿੱਚ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਜ਼ਿਕਰ ਆਉਂਦਾ ਹੈ, ਜਿਵੇਂ ਇਸਲਾਮਿਕ ਸੰਸਕ੍ਰਿਤੀ ਦੇ ਮੁਤਾਬਕ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਉਦਾਹਰਣ ਦੇ ਕੇ ਔਰੰਗਜ਼ੇਬ ਨੂੰ ਸਮਝਾਇਆ, ਇਵੇਂ ਭਗਤ ਸਦਨਾ ਜੀ, ਕਿਉਂਕਿ 15 ਭਗਤਾਂ ਵਿੱਚੋਂ ਕੁਝ ਭਗਤ ਐਸੇ ਨੇ ਜਿਨ੍ਹਾਂ ਦਾ ਕੇਵਲ ਇੱਕ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ, ਜਿਵੇਂ ਭਗਤ ਰਾਮਾਨੰਦ ਜੀ, ਕੱਤ ਜਾਈਐ ਰੇ ਘਰ ਲਾਗੋ ਰੰਗ, ਜਿਵੇਂ ਭਗਤ ਸੂਰਦਾਸ ਜੀ ਦੀ ਇੱਕੋ ਪੰਗਤੀ ਹੈ, ਛਾੜ ਮਨ ਹਰ ਬੇਮੁੱਖਨ ਕੋ ਸੰਗ। ਅੱਗੇ ਮਹੱਲਾ ਪੰਜਵਾਂ ਸੂਰਦਾਸ ਗੁਰੂ ਅਰਜਨ ਦੇਵ ਜੀ ਨੇ ਉਸ ਪੰਗਤੀ ਦੀ ਵਿਆਖਿਆ ਕੀਤੀ ਅਤੇ ਪੂਰਾ ਸ਼ਬਦ ਹੈ ਉਹ। ਇਸੇ ਤਰ੍ਹਾਂ ਭਗਤ ਸਦਨਾ ਜੀ ਦਾ ਵੀ ਇੱਕੋ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਅਤੇ ਉਹਨਾਂ ਨੇ ਪਰਮਾਤਮਾ ਦੀ ਸ਼ਰਨ ਦਾ ਜ਼ਿਕਰ ਕੀਤਾ। ਕਿਉਂਕਿ ਕਈ ਲੋਕ ਉਹਨਾਂ ਨੂੰ ਤਾਨੇ ਦਿੰਦੇ ਸਨ, ਮਿਹਣੇ ਦਿੰਦੇ ਸਨ ਕਿ ਵੇਖੋ ਤੁਹਾਡੇ ਪਹਿਲੇ ਕਰਮ ਉਹ ਮਿਟਣੇ ਕੋਈ ਨਹੀਂ, ਤੁਸੀਂ ਭਾਵੇਂ ਪਰਮਾਤਮਾ ਦੀ ਸ਼ਰਨ ਵਿੱਚ ਹੋ ਪਰ ਪਹਿਲੇ ਕਰਮਾਂ ਦੇ ਮੁਤਾਬਕ ਤੁਹਾਨੂੰ ਜਿਹੜਾ ਫਲ ਹੈ ਉਹ ਭੁਗਤਣਾ ਪੈਣਾ ਹੈ। ਭਗਤ ਸਦਨਾ ਜੀ ਨੂੰ ਇੰਨਾ ਵਿਸ਼ਵਾਸ, ਉਹਨਾਂ ਨੇ ਉਦਾਹਰਣ ਦਿੱਤੀ, ਕਹਿਣ ਲੱਗੇ ਇਹ ਮੇਰੇ ਮਾਲਕ ਤੂੰ ਸ਼ੇਰ ਹੈ ਅਤੇ ਜੇ ਸ਼ੇਰ ਦੀ ਸ਼ਰਨ ਵਿੱਚ ਆਇਆ ਫਿਰ ਗਿੱਦੜਾਂ ਅਤੇ ਲੂੰਬੜਾਂ ਦਾ ਹੀ ਡਰ ਰਿਹਾ ਅਤੇ ਫਿਰ ਤੇਰੀ ਸ਼ਰਨ ਵਿੱਚ ਆਉਣ ਦਾ ਕੀ ਲਾਭ, ਜੇ ਤੇਰੀ ਸ਼ਰਨ ਵਿੱਚ ਆ ਕੇ ਮੈਨੂੰ ਮੇਰੇ ਪਹਿਲੇ ਪਾਪ, ਮੇਰੇ ਪਹਿਲੇ ਕਰਮ ਹੀ ਡਰਾਉਂਦੇ ਰਹੇ ਅਤੇ ਫਿਰ ਤੇਰੀ ਸ਼ਰਨ ਵਿੱਚ ਆਉਣ ਦਾ ਕੀ ਲਾਭ। ਮੈਨੂੰ ਵਿਸ਼ਵਾਸ ਹੈ ਕਿ ਜਿਹੜਾ ਤੇਰੀ ਸ਼ਰਨ ਵਿੱਚ ਆ ਕੇ ਪ੍ਰਣ ਕਰ ਲੈਂਦਾ ਕਿ ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੈ ਮਾਰਗ ਪਾਵੈ, ਤੁਸੀਂ ਸੱਚਮੁੱਚ ਉਹਨੂੰ ਬਖਸ਼ ਲੈਂਦੇ ਹੋ। ਭਗਤ ਸਦਨਾ ਜੀ ਨੇ ਹਿੰਦਵੀ ਬੋਲੀ ਦੀ ਸੰਸਕ੍ਰਿਤੀ ਦੇ ਮੁਤਾਬਕ ਇੱਕ ਉਦਾਹਰਣ ਦਿੱਤੀ ਜੋ ਉਹਨਾਂ ਲੋਕਾਂ ਦੀ ਸਾਖੀ ਸੀ ਸਮਝਾਉਣ ਵਾਸਤੇ। ਕਹਿੰਦੇ ਇੱਕ ਵਾਰ ਇੱਕ ਰਾਜੇ ਦੀ ਕੰਨਿਆ ਨੇ ਇਹ ਪ੍ਰਣ ਕੀਤਾ ਕਿ ਮੈਂ ਆਪਣੀ ਸ਼ਾਦੀ, ਆਪਣਾ ਵਿਆਹ ਕੇਵਲ ਵਿਸ਼ਨੂੰ ਭਗਵਾਨ ਨਾਲ ਕਰਾਉਣਾ ਹੈ। ਇੱਕ ਨੌਜਵਾਨ ਨੇ ਭੇਖ ਧਾਰਨ ਕਰਕੇ ਵਿਸ਼ਨੂੰ ਦਾ ਸਾਂਗ ਬਣਾਇਆ ਅਤੇ ਰਾਜੇ ਦੀ ਲੜਕੀ ਨੂੰ ਜਦੋਂ ਵਿਆਹੁਣ ਗਿਆ ਉਸੇ ਸਮੇਂ ਕਿਸੇ ਹੋਰ ਰਾਜੇ ਨੇ ਹਮਲਾ ਕੀਤਾ ਅਤੇ ਉਸ ਲੜਕੇ ਦਾ ਜਿਹੜਾ ਸਾਰਾ ਪਾਜ ਸੀ ਉਹ ਉੱਗੜ ਗਿਆ। ਪਰ ਫਿਰ ਵੀ ਹਿੰਦਵੀ ਸੰਸਕ੍ਰਿਤੀ ਦੇ ਮੁਤਾਬਕ ਪ੍ਰਭੂ ਨੇ ਉਸ ਲੜਕੇ ਦੀ ਲਾਜ ਰੱਖੀ ਕਿਉਂਕਿ ਉਹਦੀ ਭਾਵਨਾ ਮਾੜੀ ਨਹੀਂ ਸੀ, ਉਹਦੀ ਭਾਵਨਾ ਗੰਦੀ ਨਹੀਂ ਸੀ, ਉਹਦੇ ਵਿੱਚ ਉਹਦਾ ਨਿੱਜੀ ਸਵਾਰਥ ਜ਼ਰੂਰ ਸੀ। ਹੁਣ ਭਗਤ ਸਦਨਾ ਜੀ ਇਸ ਗੱਲ ਨਾਲ ਸਹਿਮਤ ਨਹੀਂ, ਪਰ ਉਹਨਾਂ ਨੇ ਉਦਾਹਰਨ ਜ਼ਰੂਰ ਦਿੱਤੀ ਹੈ ਕਿ ਜਿਹੜੇ ਲੋਕ ਮੇਰੇ 'ਤੇ ਕਟਾਸ਼ ਕਰਦੇ ਨੇ ਕਿ ਤੂੰ ਬਖਸ਼ਿਆ ਨਹੀਂ ਜਾਵੇਂਗਾ, ਉਹਨਾਂ ਲੋਕਾਂ ਨੂੰ ਉਦਾਹਰਨ ਦੇ ਕੇ ਕਿ ਤੁਹਾਡੀ ਸਾਖੀ ਕਹਿੰਦੀ ਹੈ ਕਿ ਇੱਕ ਕਮਾਰਥੀ ਇੱਕ ਸਵਾਰਥੀ ਜਿਹਨੇ ਕੇਵਲ ਆਪਣੇ ਨਿੱਜੀ ਸਵਾਰਥ ਹਿੱਤ ਭੇਖ ਬਣਾਇਆ, ਪਰ ਜਦੋਂ ਪਰਮਾਤਮਾ ਦੀ ਸ਼ਰਨ ਨੂੰ ਤੱਕਿਆ ਤਾਂ ਪ੍ਰਭੂ ਨੇ ਉਹਦੀ ਵੀ ਲਾਜ ਰੱਖੀ। ਇਹ ਸ਼ਬਦ ਇੱਥੋਂ ਸ਼ੁਰੂ ਹੁੰਦਾ ਹੈ, ਨਿਰਿਪ ਕੰਨਿਆ ਕੈ ਕਾਰਨ ਹੈ ਇੱਕ ਭਇਆ ਭੇਖ ਧਾਰੀ। ਨਿਰਿਪ ਕਹਿੰਦੇ ਨੇ ਰਾਜੇ ਨੂੰ, ਅਤੇ ਕੰਨਿਆ ਦਾ ਅਰਥ ਹੈ ਰਾਜੇ ਦੀ ਲੜਕੀ। ਇੱਕ ਰਾਜੇ ਦੀ ਲੜਕੀ ਨਾਲ ਵਿਆਹ ਕਰਨ ਦੀ ਇੱਛਾ ਦੇ ਮੁਤਾਬਕ ਕਿਸੇ ਨੇ ਭੇਖ ਧਾਰਨ ਕੀਤਾ। ਕਾਮਾਰਥੀ ਸਵਾਰਥੀ ਵਾਂਕੀ ਪੈਜ ਸਵਾਰੀ, ਹੁਣ ਉਹਦੇ ਪਿੱਛੇ ਭਾਵੇਂ ਉਹਦੀਆਂ ਵਾਸ਼ਨਾਵਾਂ ਸਨ, ਉਹਦੀ ਲਾਲਸਾ ਸੀ, ਉਹਦਾ ਸਵਾਰਥ ਸੀ, ਪਰ ਹਿੰਦੂਈ ਸੰਸਕ੍ਰਿਤੀ ਦੇ ਮੁਤਾਬਕ ਇਹ ਕਿਹਾ ਜਾਂਦਾ ਕਿ ਪ੍ਰਭੂ ਨੇ ਉਹਦੀ ਵੀ ਪੈਜ ਰੱਖੀ। ਅਤੇ ਭਗਤ ਸਦਨਾ ਜੀ ਕਹਿੰਦੇ, ਜੇ ਇੱਕ ਕਾਮੀ ਦੀ ਇੱਕ ਸਵਾਰਥੀ ਦੀ ਤੂੰ ਪੈਜ ਰੱਖ ਸਕਦਾ ਤਾਂ ਮਾਲਕ ਜੀ ਇਹ ਲੋਕ ਮੈਨੂੰ ਐਵੇਂ ਡਰਾਈ ਜਾਂਦੇ ਨੇ। ਤਵ ਗੁਣ ਕਹਾਂ ਜਗਤ ਗੁਰਾ, ਜੋ ਕਰਮ ਨਾ ਨਾਸੈ ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗ੍ਰਾਸੈ। ਜੰਬੁਕ ਕਹਿੰਦੇ ਨੇ ਗਿੱਦੜ ਨੂੰ, ਅਤੇ ਸਿੰਘ ਨਾਮ ਹੈ ਸ਼ੇਰ ਦਾ। ਕਹਿੰਦੇ ਤਵ ਗੁਣ ਕਹਾਂ ਜਗਤ ਗੁਰਾ, ਹੇ ਜਗਤ ਦੇ ਗੁਰੂ, ਹੇ ਜਗਤ ਦੇ ਮਾਲਕ, ਹੇ ਜਗਤ ਵਿੱਚ ਸਭ ਤੋਂ ਵੱਡੇ ਮੇਰੇ ਸਵਾਮੀ। ਕਿਉਂਕਿ ਗੁਰੂ ਦਾ ਅਰਥ ਵੱਡਾ ਵੀ ਹੈ, ਜਿਵੇਂ ਗੁਰਜਨ ਵੱਡਿਆਂ ਵਾਸਤੇ ਵੀ ਸ਼ਬਦ ਵਰਤਿਆ ਜਾਂਦਾ ਹੈ। ਗੁਰਜਨ ਕੀ ਇੱਜ਼ਤ ਬਹੁ ਕਰਨੀ। ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਪੁੱਤਰੀ ਬੀਬੀ ਵੀਰੋ ਨੂੰ ਤੋਰਿਆ ਸੀ ਨਾ, ਅਤੇ ਉਦੋਂ ਸਿੱਖਿਆ ਦਿੱਤੀ ਸੀ ਕਿ ਗੁਰਜਨ ਕੀ ਇੱਜ਼ਤ ਬਹੁ ਕਰਨੀ, ਸਾਸ ਸੇਵ ਰਿੱਧ ਮਾਹੇ ਸੋ ਧਰਨੀ। ਉੱਥੇ ਗੁਰਜਨ ਦਾ ਅਰਥ ਹੈ ਤੇਰੇ ਪਤੀ ਤੋਂ ਵੱਡਾ ਤੇਰਾ ਜੇਠ, ਤੇਰੇ ਪਤੀ ਤੋਂ ਵੱਡਾ ਤੇਰਾ ਸਹੁਰਾ, ਉਹਨਾਂ ਦੀ ਤੂੰ ਇੱਜ਼ਤ ਕਰਨੀ ਹੈ ਅਤੇ ਸੱਸ ਦੀ ਆਗਿਆ ਦੇ ਵਿੱਚ ਚੱਲਣਾ ਹੈ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਿੱਖਿਆ ਸੀ ਆਪਣੀ ਪੁੱਤਰੀ ਬੀਬੀ ਵੀਰੋ ਨੂੰ। ਗੁਰ ਦਾ ਅਰਥ ਵੱਡਾ ਵੀ ਹੈ, ਗੁਰ ਦਾ ਅਰਥ ਗੁਰੂ ਵੀ ਹੈ ਅਤੇ ਗੁਰ ਦਾ ਅਰਥ ਪਰਮਾਤਮਾ ਵੀ ਹੈ। ਤਵ ਗੁਣ ਕਹਾਂ ਜਗਤ ਗੁਰਾ, ਹੇ ਜਗਤ ਦੇ ਗੁਰੂ, ਹੇ ਜਗਤ ਦੇ ਸਵਾਮੀ, ਹੇ ਜਗਤ ਦੇ ਸਭ ਤੋਂ ਵੱਡੇ ਮਾਲਕ, ਫਿਰ ਤੇਰੀ ਸ਼ਰਨ ਵਿੱਚ ਆਉਣ ਦਾ ਕੀ ਲਾਭ। ਤਵ ਗੁਣ ਕਹਾਂ ਜਗਤ ਗੁਰਾ, ਜੋ ਕਰਮ ਨਾ ਨਾਸੈ, ਜੇ ਮੇਰੇ ਕੀਤੇ ਹੋਏ ਕਰਮ, ਮੇਰੇ ਕੀਤੇ ਹੋਏ ਪਾਪ ਹੀ ਦੂਰ ਨਹੀਂ ਹੋਣੇ ਤਾਂ ਫਿਰ ਤੇਰੀ ਸ਼ਰਨ ਵਿੱਚ ਆਉਣ ਦਾ ਲਾਭ ਕੀ। ਪਰ ਮੈਨੂੰ ਵਿਸ਼ਵਾਸ ਹੈ ਕਿ ਸ਼ੇਰ ਦੀ ਸ਼ਰਨ ਵਿੱਚ ਚਲੇ ਜਾਈਏ ਤਾਂ ਫਿਰ ਗਿੱਦੜਾਂ ਤੋਂ, ਲੂੰਬੜਾਂ ਤੋਂ, ਭੇਡਾਂ ਬੱਕਰੀਆਂ ਤੋਂ ਡਰਨ ਦੀ ਲੋੜ ਨਹੀਂ ਪੈਂਦੀ। ਜਿਹੜਾ ਚੱਕਰਵਰਤੀ ਰਾਜੇ ਦੀ ਸ਼ਰਨ ਵਿੱਚ ਚਲਿਆ ਜਾਵੇ, ਆਹ ਛੋਟੇ ਮੋਟੇ ਰਾਜੇ ਜਿਹੜੇ ਨੇ ਉਹ ਫਿਰ ਉਹਨੂੰ ਡਰਾਉਂਦੇ ਕੋਈ ਨਹੀਂ। ਹੇ ਮਾਲਕ, ਤੂੰ ਚੱਕਰਵਰਤੀ ਹੈ, ਤੂੰ ਸ਼ੇਰ ਵਰਗਾ ਹੈ ਅਤੇ ਅਸੀਂ ਤੇਰੀ ਸ਼ਰਨ ਵਿੱਚ ਹਾਂ। ਅਤੇ ਭਗਤ ਸਦਨਾ ਜੀ ਨੇ ਇੱਕ ਅਰਦਾਸ ਕੀਤੀ, ਕਹਿਣ ਲੱਗੇ ਮਾਲਕ ਜੀ, ਇਸੇ ਮਨੁੱਖਾ ਜੀਵਨ ਵਿੱਚ ਮੇਰੀ ਪੈਜ ਰੱਖ, ਮੈਂ ਤੇਰੀ ਸ਼ਰਨ ਵਿੱਚ ਹਾਂ। ਕਈ ਲੋਕ ਕਹਿੰਦੇ ਨੇ ਜੇ ਮਰਨ ਤੋਂ ਬਾਅਦ ਮੁਕਤੀ ਜਾਈਦੀ ਹੈ, ਮਰਨ ਤੋਂ ਬਾਅਦ ਪ੍ਰਭੂ ਆਤਮਕ ਸ਼ਾਂਤੀ ਦਿੰਦਾ, ਮਰਨ ਤੋਂ ਬਾਅਦ ਪੈ ਸਵਾਰਦਾ। ਭਗਤ ਸਦਨਾ ਜੀ ਕਹਿੰਦੇ ਜੇ ਸਾਰੀ ਉਮਰ ਮਨੁੱਖ ਕਲਪਦਾ ਹੀ ਮਰ ਜਾਵੇ ਅਤੇ ਮਰਨ ਤੋਂ ਬਾਅਦ ਉਹਨੂੰ ਸ਼ਾਂਤੀ ਮਿਲੇ, ਉਹਦੇ ਕਿਹੜੇ ਕੰਮ ਆਉਣੀ ਹੈ। ਜੇ ਸਾਰੀ ਉਮਰ ਬੰਦਾ ਬੰਧਨਾਂ ਵਿੱਚ ਪਿਆ ਰਹੇ ਅਤੇ ਮਰਨ ਤੋਂ ਬਾਅਦ ਕੋਈ ਕਵੇ ਜੀ ਮੁਕਤੀ ਲੈ ਲੈ, ਤਾਂ ਉਹਦੇ ਕਿਸ ਅਰਥ। ਕਿਉਂਕਿ ਭਗਤਾਂ ਨੇ ਇੱਕ ਸੁਰ ਵਿੱਚ ਹੋ ਕੇ ਕਿਹਾ, ਮੂਹੇ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣਨਾ ਕੋਇਲਾ। ਜੇ ਮਰਨ ਤੋਂ ਬਾਅਦ ਮੁਕਤੀ ਦੇਣੀ ਹੈ ਤਾਂ ਕੀ ਪਤਾ ਵੀ ਮੁਕਤੀ ਮਿਲੀ ਕਿ ਨਹੀਂ ਮਿਲੀ, ਉਸ ਮੁਕਤੀ ਬਾਰੇ ਕੌਣ ਜਾਣੇਗਾ। ਤੂੰ ਇਸੇ ਜਨਮ ਦੇ ਵਿੱਚ ਹੀ ਸਾਨੂੰ ਮੁਕਤ ਕਰ। ਉਦਾਹਰਨ ਦਿੱਤੀ, ਕਹਿੰਦੇ ਜਿਵੇਂ ਇੱਕ ਪਪੀਹਾ ਸਾਰੀ ਉਮਰ ਇੱਕ ਸਵਾਂਤੀ ਬੂੰਦ ਨੂੰ ਤਰਸਦਾ ਰਹੇ, ਮਰਨ ਤੋਂ ਬਾਅਦ ਉਹਦੇ ਅੱਗੇ ਕੋਈ ਸਮੁੰਦਰ ਵੀ ਪਾਣੀ ਦਾ ਰੱਖ ਦੇਵੇ ਤਾਂ ਉਹਦੇ ਕਿਸ ਕੰਮ। ਇਹ ਭਗਤ ਸਦਨਾ ਜੀ ਦੇ ਸ਼ਬਦ ਦੇ ਅਰਥ ਕਰ ਰਹੇ ਹਾਂ। ਨਿਰਿਪ ਕੰਨਿਆ ਕੈ ਕਾਰਨ ਹੈ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਂਕੀ ਪੈਜ ਸਵਾਰੀ, ਤਵ ਗੁਣ ਕਹਾਂ ਜਗਤ ਗੁਰਾ, ਜੋ ਕਰਮ ਨਾ ਨਾਸੈ ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗ੍ਰਾਸੈ ਰਹਾਓ। ਏਕ ਬੂੰਦ ਜਲ ਕਾਰਨ ਹੈ ਚਾਤਰਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੇ। ਕਹਿੰਦੇ ਪ੍ਰਾਣ ਜੋ ਥੱਕੇ ਥਿਰ ਨਹੀਂ ਕੈਸੇ ਬਰਮਾਵੋ। ਮੇਰੀ ਜਿੰਦ ਥੱਕ ਗਈ ਹੈ, ਮੇਰੀ ਜਿੰਦ ਬਿਲਕੁਲ ਹੰਭ ਗਈ ਹੈ ਵਿਕਾਰਾਂ ਦੇ ਵਿੱਚ ਭਟਕਦਿਆਂ ਭਟਕਦਿਆਂ ਪਾਪ ਕਰਦਿਆਂ ਕਰਦਿਆਂ। ਹੁਣ ਇਹਨੂੰ ਮੈਂ ਕਿਵੇਂ ਟਿਕਾਵਾਂ, ਕਿਵੇਂ ਧੀਰਜ ਦੇਵਾਂ? ਇਹਨੂੰ ਕੋਈ ਹੋਰ ਆਸਰਾ ਨਹੀਂ ਤੁਹਾਡੇ ਤੋਂ ਬਿਨਾਂ। ਪ੍ਰਾਣ ਜੋ ਥੱਕੇ ਥਿਰ ਨਹੀਂ ਕੈਸੇ ਬਰਮਾਵੋ। ਅਤੇ ਕਹਿੰਦੇ ਜੇ ਜਿਉਂਦਿਆਂ ਜੀ ਤੁਸੀਂ ਆਸਰਾ ਨਾ ਦਿੱਤਾ ਅਤੇ ਮਰਨ ਤੋਂ ਬਾਅਦ ਜੇ ਤੁਹਾਡਾ ਆਸਰਾ ਮਿਲ ਵੀ ਗਿਆ ਤਾਂ ਉਹ ਇਸੇ ਤਰ੍ਹਾਂ ਕਿ ਬੰਦਾ ਡੁੱਬ ਰਿਹਾ ਹੋਵੇ ਅਤੇ ਉਹਨੂੰ ਡੁੱਬਣ ਲੱਗਿਆਂ ਅਤੇ ਕੋਈ ਬਚਾਵੇ ਨਾ, ਅਤੇ ਡੁੱਬਣ ਤੋਂ ਬਾਅਦ ਕੋਈ ਬੇੜੀ ਲਿਆ ਕੇ ਕਵੇ ਲੈ ਪਈ ਹੁਣ ਤੂੰ ਇਹਦੇ ਵਿੱਚ ਸਵਾਰ ਹੋ ਜਾ। ਬੂਡ ਮੂਏ ਨੌਕਾ ਮਿਲੇ ਕਹੋ ਕਾਹੇ ਚੜ੍ਹਾਵੋ। ਜਦੋਂ ਡੋਬੀ ਗਏ ਅਤੇ ਫਿਰ ਬੇੜੀ ਮਿਲੀ ਤਾਂ ਦੱਸੋ ਉਸ ਬੇੜੀ ਵਿੱਚ ਸਵਾਰ ਕਿਹਨੂੰ ਕਰਾਂਗੇ? ਇਸ ਕਰਕੇ ਮਾਲਕ ਜੀ ਇੱਕ ਅਰਜ਼ ਹੈ, ਮੈਂ ਨਾਹੀਂ ਕਛ ਹਾਂ ਨਹੀਂ ਕਿਛ ਆਹੇ ਨਾ ਮੋਰਾ। ਮੇਰੀ ਆਪਣੀ ਕੋਈ ਪਾਇਆ ਨਹੀਂ, ਇਹਦੇ ਵਿੱਚ ਮੇਰਾ ਕੋਈ ਆਪਣਾ ਦਾਅਵਾ ਨਹੀਂ ਕਿ ਜਗਤ ਵਿੱਚ ਮੇਰਾ ਕੋਈ ਆਪਣਾ ਯਤਨ ਹੈ, ਕੋਈ ਮੇਰਾ ਆਪਣਾ ਕਰਮ ਧਰਮ ਹੈ, ਮੇਰਾ ਕੁਝ ਵੀ ਨਹੀਂ। ਪਰ ਇੱਕ ਬੇਨਤੀ ਹੈ ਕਿ ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਆਹ ਮਨੁੱਖਾ ਜੀਵਨ ਇੱਕ ਅਵਸਰ ਹੈ, ਮੌਕਾ ਹੈ ਲਾਜ ਰੱਖਣ ਦਾ। ਮੈਂ ਸਦਨਾ ਤੇਰਾ ਜਨ ਬਣ ਕੇ ਤੇਰੀ ਸ਼ਰਨ ਵਿੱਚ ਆਇਆ, ਮੈਨੂੰ ਨਹੀਂ ਪਤਾ ਵੀ ਮਰਨ ਤੋਂ ਬਾਅਦ ਲਾਜ ਰੱਖਣੀ ਹੈ ਕਿ ਨਹੀਂ ਰੱਖਣੀ, ਪਰ ਇਸ ਮਨੁੱਖਾ ਜੀਵਨ ਦੇ ਵਿੱਚ ਹੁਣ ਲਾਜ ਰੱਖ, ਕਿਉਂਕਿ ਹੁਣ ਮੈਂ ਤੇਰੀ ਸ਼ਰਨ ਵਿੱਚ ਹਾਂ। ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ, ਕਿਉਂਕਿ ਮੈਂ ਤੇਰਾ ਭਗਤ ਸਦਨਾ, ਮੈਂ ਤੇਰਾ ਦਾਸ, ਸਾਰੇ ਆਸਰੇ ਛੱਡ ਕੇ ਤੇਰੀ ਸ਼ਰਨ ਵਿੱਚ ਹਾਂ। ਭਗਤ ਰਵਿਦਾਸ ਜੀ ਦੇ ਬਚਨ ਨੇ, ਕਹੋ ਰਵਿਦਾਸ ਪਰੋਂ ਤੇਰੀ ਸਾਂਭਾ, ਮੈਂ ਤੇਰੀ ਸ਼ਰਨ ਵਿੱਚ ਹਾਂ। ਬੇਗ ਮਿਲੋ ਜਨ ਕਰਨਾ ਬੁਲਾਂਬਾ, ਆਪਣੇ ਸੇਵਕ ਨੂੰ ਜਲਦੀ ਮਿਲ, ਕੋਈ ਇਹਦੇ ਵਿੱਚ ਬੁਲੰਬ, ਕੋਈ ਹੁਣ ਇਹਦੇ ਵਿੱਚ ਦੇਰੀ ਨਾ ਕਰੀ। ਭਗਤਾਂ ਨੂੰ ਮੰਨਣ ਵਾਲੇ ਅੱਜ ਭਗਤਾਂ ਦੇ ਬੁੱਤ ਬਣਾਉਣ ਜਾਂ ਭਗਤਾਂ ਦੇ ਨਾਂ 'ਤੇ ਅਲਪ ਸ਼ਕਤੀਆਂ ਦੀ ਪੂਜਾ ਕਰਨ, ਤਾਂ ਕਿੰਨੀ ਨਮੋਸ਼ੀ ਵਾਲੀ ਗੱਲ ਹੈ, ਕਿਉਂਕਿ ਭਗਤ ਕਹਿੰਦੇ ਨੇ ਕਿ ਅਸੀਂ ਤੇਰੀ ਸ਼ਰਨ ਵਿੱਚ ਹਾਂ। ਹੇ ਪ੍ਰਭੂ, ਅਸੀਂ ਸਾਰਾ ਕੁਝ ਛੱਡ ਕੇ ਅਸੀਂ ਕੇਵਲ ਤੇਰੀ ਸ਼ਰਨ ਗ੍ਰਹਿਣ ਕੀਤੀ ਹੈ। ਹਉਂ ਤੋ ਏਕ ਰਮਈਆ ਲੈ ਹੋਂ, ਆਨ ਦੇਵ ਬਦਲਾਵਨ ਦੈ ਹੋਂ। ਹੇ ਮੇਰੇ ਮਾਲਕ, ਅਸੀਂ ਇਹਦੇ ਬਦਲੇ ਸਾਰੀਆਂ ਅਲਪ ਸ਼ਕਤੀਆਂ ਛੱਡ ਦਿੱਤੀਆਂ, ਕੇਵਲ ਇੱਕ ਤੁਹਾਡੀ ਸ਼ਰਨ ਦਾ ਆਸਰਾ ਜਿਹੜਾ ਉਹ ਗ੍ਰਹਿਣ ਕੀਤਾ। ਪ੍ਰਭੂ ਅਤੇ ਸਤਿਗੁਰੂ ਸਮਰੱਥ ਨੇ, ਧੰਨ ਗੁਰੂ ਅਰਜਨ ਦੇਵ ਸਾਹਿਬ, ਜਿਵੇਂ ਧੰਨ ਗੁਰੂ ਰਾਮਦਾਸ ਜੀ ਜਾਂ ਪ੍ਰਭੂ ਰੂਪੀ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਉਹਨਾਂ ਦੀ ਮਹਿਮਾ ਕਰਦੇ ਨੇ ਕਿ ਜਿਹੜਾ ਮਾਲਕ ਦੀ, ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਨਾ, ਉਹਨੂੰ ਪ੍ਰਾਪਤ ਕੀ ਹੁੰਦਾ? ਆਓ ਬੜੇ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ।
ਇਹ ਪਾਵਨ ਗੁਰ ਸ਼ਬਦ ਟੋਡੀ ਰਾਗ ਅੰਦਰ ਪੰਜਵੇਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ।
ਸਤਿਗੁਰ ਆਇਓ ਸਰਣ ਤੁਹਾਰੀ।
ਇਹ ਮੇਰੇ ਸਤਿਗੁਰੂ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਕਿਉਂ ਆਇਆ ਹਾਂ? ਅੱਗੇ ਸਤਿਗੁਰੂ ਜੀ ਇਹਦਾ ਜ਼ਿਕਰ ਕਰ ਰਹੇ ਨੇ।
ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ।
ਕਿਉਂਕਿ ਜਿਹੜਾ ਆਤਮਕ ਸੁੱਖ ਮੈਨੂੰ ਚਾਹੀਦਾ ਨਾ, ਉਹ ਕਿਸੇ ਹੋਰ ਥਾਂ ਤੋਂ ਨਹੀਂ ਮਿਲਦਾ, ਉਹ ਕੇਵਲ ਤੁਹਾਡੀ ਸ਼ਰਨ ਵਿੱਚੋਂ ਮਿਲਦਾ। ਕਿਉਂਕਿ ਦੁਨਿਆਵੀ ਤੌਰ 'ਤੇ ਜਿਹੜਾ ਸੁੱਖ ਹੈ ਉਹ ਧਨ ਦੌਲਤ ਨਾਲ ਮਿਲ ਸਕਦਾ, ਮਨੋਰੰਜਨ ਦੇ ਸਾਧਨਾਂ ਵਿੱਚੋਂ ਮਿਲ ਸਕਦਾ, ਦੇਸ਼ ਵਿਦੇਸ਼ ਦੀ ਯਾਤਰਾ ਵਿੱਚੋਂ ਮਿਲ ਸਕਦਾ, ਪਰ ਜਿਹੜਾ ਆਤਮਕ ਸੁੱਖ ਹੈ ਨਾ, ਉਹ ਤਾਂ ਕਿਸੇ ਦੁਕਾਨ ਤੋਂ ਵੀ ਨਹੀਂ ਮਿਲਦਾ ਕਿ ਬੰਦਾ ਕਹੇ ਮੈਂ ਲੱਖਾਂ ਕਰੋੜਾਂ ਰੁਪਈਏ ਖਰਚ ਕਰਕੇ ਸੁੱਖ ਲੈ ਲਵਾਂ। ਇਸੇ ਕਰਕੇ ਸਾਹਿਬ ਨੇ ਜਿਹੜੇ ਦੁਨਿਆਵੀ ਸੁੱਖ ਨੇ ਉਹਨਾਂ ਨੂੰ ਅਲਪ ਸੁੱਖ ਕਿਹਾ ਹੈ। ਬਿਨਸ ਜਾਏ ਜੋ ਨਿਮਖ ਮੈਂ ਸੋ ਅਲਪ ਸੁੱਖ ਭਨੀਐ। ਜਿਹੜਾ ਸੁੱਖ ਸਦੀਵੀ ਹੈ, ਜਿਹੜਾ ਬਾਬਰ ਦੀ ਹਵਾਲਾਤ ਵਿੱਚ ਵੀ ਕਾਇਮ ਰਹਿੰਦਾ, ਜਹਾਂਗੀਰ ਦੀ ਲਾਹੌਰ ਦੀ ਤੱਤੀ ਤਵੀ 'ਤੇ ਵੀ ਕਾਇਮ ਰਹਿੰਦਾ, ਜਿਹੜਾ ਚਾਂਦਨੀ ਚੌਂਕ ਵਿੱਚ ਸਰਹੰਦ ਦੀ ਦੀਵਾਰ ਵਿੱਚ ਵੀ ਕਾਇਮ ਰਹਿੰਦਾ, ਜਿਹੜਾ ਆਰੇ ਨਾਲ ਚੀਰੇ ਜਾਣ 'ਤੇ, ਰੰਬੀਆਂ ਨਾਲ ਖੋਪਰ ਲਵਾਉਣ 'ਤੇ, ਰੇਲ ਗੱਡੀਆਂ ਦੇ ਇੰਜਣ ਵੀ ਉੱਪਰੋਂ ਦੀ ਲੰਘ ਜਾਣ 'ਤੇ ਸੁੱਖ ਕਾਇਮ ਰਹਿੰਦਾ, ਉਹ ਸੁੱਖ ਕੇਵਲ ਸਤਿਗੁਰੂ ਦੀ ਸ਼ਰਨ ਵਿੱਚੋਂ ਮਿਲਦਾ ਹੈ। ਹਲਤ ਸੁੱਖ, ਪਲਤ ਸੁੱਖ, ਨਿਤ ਸੁੱਖ ਸਿਮਰਨੋ, ਮਾਈ ਮੇਰੇ ਮਨ ਕੋ ਸੁੱਖ, ਕੋਟ ਆਨੰਦ ਰਾਜ ਸੁੱਖ ਭੁਗਵੈ, ਹਰ ਸਿਮਰਤ ਬਿਨਸੈ ਸਭ ਦੁੱਖ। ਆਹ ਜਿਹੜਾ ਸੁੱਖ ਹੈ, ਇਹ ਤੁਹਾਡੀ ਸ਼ਰਨ ਵਿੱਚੋਂ ਮਿਲਦਾ ਸਤਿਗੁਰ, ਆਇਓ ਸ਼ਰਨ ਤੁਹਾਰੀ। ਕਾਹਦੇ ਲਈ ਆਏ ਹਾਂ? ਮਿਲੈ ਸੁੱਖ, ਮੈਨੂੰ ਆਤਮਿਕ ਸੁੱਖ ਮਿਲੇ, ਉਹ ਸੁੱਖ ਜਿਹਦੇ ਵਿੱਚ ਦੁਨੀਆ ਦੇ ਸਾਰੇ ਸੁੱਖ ਜਿਹੜੇ ਨੇ ਲੀਨ ਹੋ ਜਾਣ, ਦੁੱਖ ਉਹਦੇ ਵਿੱਚ ਮਿਲ ਕੇ ਮਾਨੋ ਇਵੇਂ ਸਮਿਲਤ ਹੋ ਜਾਣ ਕਿ ਉਹਨਾਂ ਦੀ ਹੋਂਦ ਹੀ ਨਾ ਦਿਖਾਈ ਦੇਵੇ। ਏਡਾ ਵੱਡਾ ਆਤਮਿਕ ਸੁੱਖ ਦੇ ਦੇ, ਜਿਵੇਂ ਵਿਦਵਾਨ ਪੁਰਸ਼ ਇਹਨੂੰ ਸਮਝਣ ਵਾਸਤੇ ਵੀ ਜੇ ਤਾਂ ਪਾਣੀ ਜ਼ਿਆਦਾ ਹੋਵੇ ਅਤੇ ਮਿੱਟੀ ਥੋੜ੍ਹੀ ਹੋਵੇ ਅਤੇ ਪਾਣੀ ਵਿੱਚ ਪਈ ਹੋਈ ਮਿੱਟੀ ਵੀ ਚਮਕਦੀ ਹੈ, ਅਤੇ ਜੇ ਕਿਤੇ ਪਾਣੀ ਘੱਟ ਹੋਵੇ ਅਤੇ ਮਿੱਟੀ ਜ਼ਿਆਦਾ ਹੋਵੇ ਅਤੇ ਉਹ ਮਿੱਟੀ ਬਿਲਕੁਲ ਚਿੱਕੜ ਬਣ ਜਾਂਦੀ ਹੈ। ਇਸੇ ਤਰ੍ਹਾਂ ਜੇ ਪਰਮਾਤਮਾ ਤੋਂ ਵਿਛੜ ਕੇ ਵੱਡਾ ਦੁੱਖ ਹੈ ਅਤੇ ਸਾਡੇ ਛੋਟੇ ਛੋਟੇ ਸੁੱਖ ਬਿਲਕੁਲ ਚਿੱਕੜ ਬਣ ਜਾਣਗੇ, ਅਤੇ ਜੇ ਪਰਮਾਤਮਾ ਦੀ ਪ੍ਰਾਪਤੀ ਦਾ ਵੱਡਾ ਸੁੱਖ ਸਾਡੇ ਕੋਲ ਹੈ ਅਤੇ ਫਿਰ ਮਿੱਟੀ ਦੇ ਸਮਾਨ ਨਿੱਕੇ ਨਿੱਕੇ ਦੁੱਖ ਜਦੋਂ ਪਾਣੀ ਰੂਪੀ ਵੱਡੇ ਸੁੱਖ ਵਿੱਚ ਪੈ ਜਾਣਗੇ ਨਾ, ਅਤੇ ਖਿਮਾ ਕਰਨਾ, ਉੱਥੇ ਸੁੱਖ ਹੀ ਸੁੱਖ ਦਿਖਾਈ ਦੇਣਗੇ, ਦੁੱਖ ਨਜ਼ਰ ਨਹੀਂ ਆਉਣਗੇ। ਦੁੱਖ ਨਾਹੀਂ ਸਭ ਸੁੱਖ ਹੀ ਹੈ ਰੇ, ਏਕੈ ਏਕੀ ਨਿਤ ਹੈ। ਬਸ ਇਹ ਜੁਗਤੀ ਹੈ ਕਿ ਪਰਮਾਤਮਾ ਨਾਲ ਜੁੜ ਕੇ ਵੱਡਾ ਸੁੱਖ ਲੈ ਲਈਏ, ਫਿਰ ਨਿੱਕੇ ਨਿੱਕੇ ਦੁੱਖ ਦੁੱਖ ਨਹੀਂ ਜਾਪਣਗੇ। ਅਤੇ ਜੇ ਪਰਮਾਤਮਾ ਤੋਂ ਵਿਛੜ ਕੇ ਵੱਡਾ ਦੁੱਖ ਆ ਗਿਆ, ਦੁੱਖ ਤੱਦੇ ਜਾਂ ਵਿਸਰ ਜਾਵੇ, ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ, ਅਤੇ ਫਿਰ ਭਾਵੇਂ ਆਪਾਂ ਜਿੰਨੇ ਮਰਜ਼ੀ ਸੁੱਖਾਂ ਦੇ ਸਾਧਨ ਪੈਦਾ ਕਰੀ ਚੱਲੀਏ, ਪਰਮਾਤਮਾ ਦੇ ਵਿਛੋੜੇ ਦਾ ਐਡਾ ਵੱਡਾ ਦੁੱਖ ਕਿ ਸਾਡੇ ਨਿੱਕੇ ਨਿੱਕੇ ਸੁੱਖ ਉਹਦੇ ਵਿੱਚ ਜਜ਼ਬ ਹੋ ਜਾਂਦੇ ਨੇ, ਉੱਥੇ ਦੁੱਖ ਹੀ ਦੁੱਖ ਨਜ਼ਰ ਆਉਂਦਾ ਹੈ, ਉੱਥੇ ਸੁੱਖ ਦਿਖਾਈ ਨਹੀਂ ਦਿੰਦਾ। ਹੇ ਸਤਿਗੁਰੂ, ਕਿਉਂ ਤੁਹਾਡੀ ਸ਼ਰਨ ਵਿੱਚ ਆਏ ਹਾਂ? ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁੱਖ, ਨਾਮ ਹਰ, ਹਰੀ ਦਾ ਨਾਮ ਤੁਹਾਡੀ ਸ਼ਰਨ ਵਿੱਚੋਂ ਮਿਲਦਾ। ਸ਼ੋਭਾ ਦਾ ਅਰਥ ਵਡਿਆਈ ਵੀ ਹੈ ਅਤੇ ਸ਼ੋਭਾ ਦਾ ਅਰਥ ਧਨ ਵੀ ਹੈ। ਗਰੇ ਜਾਗ ਕੇ ਸ਼ੋਭਾ ਰੇ ਨਾਹੇ, ਆਵਤ ਪਹੀਆ ਖੂਦੈ ਜਾਏ। ਸਾਹਿਬ ਕਹਿੰਦੇ ਜਿਹੜਾ ਨਿਕੰਮਾ ਮਨੁੱਖ ਇੰਨੀ ਕੁ ਕਿਰਤ ਵੀ ਨਹੀਂ ਕਰਦਾ ਕਿ ਉਹਦੀ ਦੋ ਸਮੇਂ ਦੀ ਰਸੋਈ ਚੱਲ ਸਕੇ, ਉਹਦੇ ਘਰ ਦੋ ਚਾਰ ਪ੍ਰਾਹੁਣੇ ਆ ਜਾਣ ਅਤੇ ਉਹ ਆਪਣੀ ਰਸੋਈ ਘਰ ਵਿੱਚੋਂ ਉਹਨੂੰ ਚਾਹ ਪਾਣੀ ਅਤੇ ਪ੍ਰਸ਼ਾਦਾ ਵੀ ਨਾ ਛਕਾ ਸਕੇ, ਉਹ ਕਾਹਦਾ ਮਨੁੱਖ ਹੈ? ਉਹਨੂੰ ਭਗਤ, ਸੰਤ ਜਾਂ ਸਿੱਖ ਕਹਿਣਾ ਤਾਂ ਦੂਰ ਦੀ ਗੱਲ ਹੈ, ਉਹਨੂੰ ਤਾਂ ਆਪਾਂ ਮਨੁੱਖ ਵੀ ਨਹੀਂ ਕਹਿ ਸਕਦੇ। ਇਸ ਕਰਕੇ ਇੰਨੀ ਕੁ ਕਿਰਤ ਜ਼ਰੂਰ ਕਰਨੀ ਚਾਹੀਦੀ ਹੈ ਕਿ ਮੋਕੋ ਦੋਨੋਂ ਵਕਤ ਜਵਾਲੇ, ਦੋ ਵਕਤ ਮੇਰੀ ਰਸੋਈ ਚੱਲੇ, ਮੈਨੂੰ ਕਿਤੇ ਆਸੇ ਪਾਸੇ ਝਾਕ ਰੱਖਣ ਦੀ ਲੋੜ ਨਾ ਪਵੇ ਕਿ ਇੱਧਰੋਂ ਕੋ ਜਾਵੇ ਉੱਧਰੋਂ ਕੋ ਜਾਵੇ ਅਤੇ ਫਿਰ ਮੇਰੀ ਰਸੋਈ ਚੱਲੇ। ਦੋ ਵਕਤ ਦੀ ਰਸੋਈ ਚੱਲ ਸਕੇ, ਇੰਨੀ ਕੁ ਕਿਰਤ ਜ਼ਰੂਰ ਸਾਨੂੰ ਕਰਨੀ ਚਾਹੀਦੀ ਹੈ। ਅਤੇ ਜਿਹੜਾ ਇੰਨੀ ਕਿਰਤ ਵੀ ਨਹੀਂ ਕਰਦਾ, ਅਤੇ ਸਾਹਿਬ ਕਹਿੰਦੇ ਗਰੇ ਜਾਗ ਕੇ ਸ਼ੋਭਾ ਰੇ ਨਾਹੇ, ਜਿਹਦੇ ਘਰ ਵਿੱਚ ਇੰਨਾ ਵੀ ਧਨ ਨਹੀਂ ਕਿ ਆਵਤ ਪਹੀਆ ਖੂਦੇ ਜਾਏ, ਜਿਹਦੇ ਘਰ ਦੋ ਪ੍ਰਾਹੁਣੇ ਆ ਜਾਣ ਅਤੇ ਉਹ ਕੁਝ ਛਕਾ ਵੀ ਨਾ ਸਕੇ, ਉਹ ਭੁੱਖੇ ਹੀ ਮੁੜ ਜਾਣ। ਸ਼ੋਭਾ ਦਾ ਅਰਥ ਧਨ ਵੀ ਹੈ। ਹੇ ਮਾਲਕ ਜੀ, ਤੁਹਾਡੀ ਸ਼ਰਨ ਵਿੱਚ ਆਇਆ, ਇਹ ਚਾਰ ਪਦਾਰਥ ਮਿਲਦੇ ਨੇ, ਧਰਮ ਅਰਥ ਕਾਮ ਮੋਖ ਕਾ ਦਾਤਾ, ਪੂਰੀ ਭਈ ਸਿਮਰ ਸਿਮਰ ਬੇਦਾਤਾ, ਮਿਲੈ ਸੁੱਖ, ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ, ਅਤੇ ਸਾਡੀਆਂ ਸਾਰੀਆਂ ਚਿੰਤਾਵਾਂ ਵੀ ਦੂਰ ਹੋ ਜਾਣ ਵੀ ਹੁਣ ਮੁਕਤੀ ਮਿਲੇਗੀ ਕਿ ਨਹੀਂ ਮਿਲੇਗੀ, ਸਾਡਾ ਕਲਿਆਣ ਹੋਵੇਗਾ ਕਿ ਨਹੀਂ ਹੋਵੇਗਾ। ਇਹ ਨਿਸ਼ਾਨੀ ਹੈ ਤੁਹਾਡੀ ਸ਼ਰਨ ਵਿੱਚ ਆਇਆਂ ਦੀ ਕਿ ਉਹਨੂੰ ਇਹ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਰਹਿੰਦੀ, ਕਿਉਂਕਿ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਮਿਲੈ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ ਰਹਾਉ। ਜਾਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਿਸਤ ਕਟੰਬ ਪਲੇਟਿਆ ਕਦੇ ਹਰਖ ਕਦੇ ਸੋਗ, ਗਾਉਣ ਕਰੇ ਚੌਂ ਕੁੰਟਕਾ ਘੜੀ ਨਾ ਬੈਸਣ ਸੋਏ, ਚਿੱਤ ਆਵੈ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ। ਮਾਲਕ ਜੀ ਤੁਹਾਡੀ ਸ਼ਰਨ ਵਿੱਚ ਆਇਆ, ਆਹ ਕੁਝ ਸਾਨੂੰ ਪ੍ਰਾਪਤ ਹੁੰਦਾ ਹੈ।
ਰਹਾਓ,
ਇਹ ਪਾਵਨ ਗੁਰ ਪੰਕਤੀਆਂ ਜੋ ਸ਼ਬਦ ਦੇ ਆਰੰਭ ਵਿੱਚ ਵੀ ਨੇ ਤੇ ਰਹਾਓ ਵਾਲੀਆਂ ਵੀ ਪੰਕਤੀਆਂ ਹਨ।
ਆਵਰ ਨਾ ਸੂਜੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ।
ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਇਹ ਮੰਨ ਰਹੇ ਨੇ ਕਿ ਤੁਹਾਡੇ ਤੋਂ ਬਿਨਾਂ ਮੈਨੂੰ ਕੋਈ ਹੋਰ ਦੂਜੀ ਠੌਰ, ਦੂਜਾ ਟਿਕਾਣਾ, ਕੋਈ ਦੂਜਾ ਆਸਰਾ ਸੁੱਝਦਾ ਨਹੀਂ ਜਿਹੜਾ ਮੇਰੀ ਰੱਖ ਲਵੇ, ਜਿਹੜਾ ਮੈਨੂੰ ਬਚਾ ਲਵੇ, ਜਿਹੜਾ ਮੈਨੂੰ ਆਹ ਦਾਤਾਂ ਦੇਣ ਦੇ ਯੋਗ ਹੋਵੇ। ਅਵਰ ਨਾ ਸੂਜੈ ਦੂਜੀ ਠਾਹਰ, ਆਹ ਤੀਜਾ ਚੌਥਾ ਪੰਜਵਾਂ ਛੇਵਾਂ ਪਰਮਾਤਮਾ ਤੇ ਇੱਕ ਪਾਸੇ ਰਿਹਾ, ਤੇਰੇ ਤੋਂ ਬਿਨਾਂ ਕੋਈ ਦੂਜਾ ਵੀ ਨਹੀਂ ਹੈ, ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਆਪਾਂ ਐਵੇਂ ਜਠੇਰਿਆਂ ਨੂੰ ਮੰਨੀ ਜਾਂਦੇ ਹਾਂ, ਆਪਾਂ ਐਵੇਂ ਗੁੱਗਾ ਪੂਜੀ ਜਾਂਦੇ ਹਾਂ, ਐਵੇਂ ਆਪਾਂ ਅਲਪ ਸ਼ਕਤੀਆਂ ਦੀ ਪੂਜਾ ਕਰੀ ਜਾਂਦੇ ਹਾਂ। ਪਰਮਾਤਮਾ ਤਾਂ ਇੱਕ ਹੀ ਹੈ, ਉਹਦੇ ਤੋਂ ਬਿਨਾਂ ਦੂਜਾ ਉਹਦੀ ਰਚਨਾ ਹੋ ਸਕਦਾ, ਉਹਦਾ ਕਰਿੰਦਾ ਹੋ ਸਕਦਾ, ਪਰ ਉਹ ਪ੍ਰਭੂ ਨਹੀਂ ਹੋ ਸਕਦਾ, ਕਿਉਂਕਿ ਮਾਲਕ ਕੇਵਲ ਇੱਕ ਹੈ। ਅਵਰ ਨਾ ਸੂਜੈ ਦੂਜੀ ਠਾਹਰ, ਹਾਂ ਉਹਦੇ ਨਾਂ 'ਤੇ ਲੋਕ ਵੱਖਰੇ ਵੱਖਰੇ ਦਰ ਖੋਲ੍ਹ ਸਕਦੇ ਨੇ, ਦਰ ਚਲਾ ਸਕਦੇ ਨੇ। ਸਾਹਿਬ ਕਹਿੰਦੇ ਸਾਨੂੰ ਇਸ ਗੱਲ ਨਾਲ ਕੋਈ ਨਹੀਂ, ਅਸੀਂ ਕੀ ਕਰਨਾ ਕਿ ਜਿੰਨੇ ਵੀ ਦਰ ਨੇ, ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਇਹ ਪਾਠ ਕਰਨ ਲੱਗਿਆਂ ਚੇਤਾ ਰੱਖਣਾ ਕਿ ਪਾਠ ਹਾਹੇ ਨਾਲ ਹੈ, ਈੜੀ ਨਾਲ ਨਹੀਂ। ਜਦੋਂ ਈੜੀ ਨਾਲ ਪੜ੍ਹਾਂਗੇ ਗਯੋ, ਗਯੋ ਦਾ ਅਰਥ ਹੁੰਦਾ ਹੈ ਜਾਣਾ, ਅਤੇ ਜਦੋਂ ਹਾਹੇ ਨਾਲ ਪੜ੍ਹਾਂਗੇ, ਹਾਹੇ ਦਾ ਅਰਥ ਹੁੰਦਾ ਹੈ ਪਕੜਨਾ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ, ਸਾਡੀ ਬਾਂਹ ਪਕੜੇ ਦੀ ਤੁਹਾਨੂੰ ਲਾਜ ਹੈ, ਕਿਉਂਕਿ ਗੋਬਿੰਦ ਦਾਸ ਤੁਹਾਰ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰਭੂ ਅੱਗੇ ਜੋਦੜੀ ਕਰਦੇ ਨੇ, ਮਾਲਕ ਮੈਂ ਤੁਹਾਡਾ ਦਾਸ ਹਾਂ, ਮੈਂ ਸਾਰੇ ਦਰ ਛੱਡ ਕੇ ਤੁਹਾਡੇ ਦਰ 'ਤੇ ਆਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਮੰਨਣ ਵਾਲਿਓ, ਰੋਜ਼ ਸੁਖਮਣੀ ਸਾਹਿਬ ਦਾ ਪਾਠ ਪੜ੍ਹਨ ਅਤੇ ਪੜ੍ਹਾਉਣ ਵਾਲਿਓ, ਇਹ ਗੱਲ ਚੇਤੇ ਰੱਖਿਓ ਕਿ ਗੁਰੂ ਅਰਜਨ ਦੇਵ ਜੀ ਦਾ ਉਪਦੇਸ਼ ਹੈ, ਅਵਰ ਨਾ ਸੂਜੈ ਦੂਜੀ ਠਾਹਰ, ਤੇਰੇ ਤੋਂ ਬਿਨਾਂ ਕੋਈ ਦੂਜੀ ਠੌਰ ਨਹੀਂ ਹੈ, ਤੇਰੇ ਤੋਂ ਬਿਨਾਂ ਕੋਈ ਦੂਜਾ ਟਿਕਾਣਾ ਨਹੀਂ ਹੈ, ਹਾਰ ਪਰਿਓ ਤੋ ਦੁਆਰੀ, ਜੇ ਕੋਈ ਬੰਦਾ ਤੈਨੂੰ ਛੱਡ ਕੇ ਚਾਰੇ ਕੋਨਿਆਂ ਵੱਲ ਤੁਰ ਵੀ ਪਵੇ ਅਤੇ ਥੱਕ ਹਾਰ ਕੇ ਉਹ ਫਿਰ ਵੀ ਤੇਰੇ ਦਰ 'ਤੇ ਆਵੇਗਾ, ਚਾਰ ਕੁੰਟ ਦੈ ਦਿਸ ਭਰਮੇ, ਥੱਕ ਆਏ ਪ੍ਰਭ ਕੀ ਸ਼ਾਮ, ਸ਼ਾਮ ਦਾ ਅਰਥ ਵੀ ਸ਼ਰਨ ਹੈ। हे प्रभु, तेरे तो बिना सानू कोई दूजी ठौर, कोई दूजा टिकाणा नहीं दिस रहा।
लिखा छोड़ अलिखा छूट है, हम निर्गुण ले हो उबारी।
असी लेखे विच पै के नहीं छुटना चाहते, क्योंकि लेखा कते ना छूटी है, खिन खिन भूलन हार। असी तो लेखे तो उपर रो के अलेखा छूटें, ਹਮ ਨਿਰਗੁਣ ਲਿਓ ਉਬਾਰੀ, ਸਾਨੂੰ ਗੁਣਹੀਨਾਂ ਨੂੰ ਤੁਸੀਂ ਕਿਰਪਾ ਕਰਕੇ ਵਿਕਾਰਾਂ ਤੋਂ, ਭਾਵ ਸਾਗਰ ਵਿੱਚ ਡੁੱਬਣ ਤੋਂ ਬਚਾ ਲਵੋ, ਸਾਡੀ ਰੱਖ ਲਵੋ। ਜਦੋਂ ਮਾਲਕ ਦੀ ਸ਼ਰਨ ਵਿੱਚ ਆ ਕੇ ਇਹ ਅਰਦਾਸ ਕਰਾਂਗੇ, ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰ ਨਾਖਸ਼ ਫਾਰੇ ਕਰ ਆਜ, ਫੁਨ ਦਰੋਪਤੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬਹੁਸਾਜ, ਸੁਦਾਮਾ ਅਪਦਾ ਤੇ ਰਾਖਿਆ, ਗਨਕਾ ਪੜਤ ਪੂਰੇ ਤਿਹ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ ਕਲ ਯੁਗ ਹੋਏ, ਰਾਖੋ ਦਾਸ ਭਾਟ ਕੀ ਲਾਜ। ਜਦੋਂ ਅਰਦਾਸ ਕਰਾਂਗੇ ਕਿ ਮਾਲਕ ਜੀ, ਰਾਖ ਪਿਤਾ ਪ੍ਰਭ ਮੇਰੇ, ਮੋਹੇ ਨਿਰਗੁਣ ਸਭ ਗੁਣ ਤੇਰੇ, ਪੰਚ ਬਖਾਦੀ ਏਕ ਗਰੀਬਾ, ਹੇ ਮਾਲਕ ਮੈਂ ਕਿਰਪਾ ਲੈਣ ਵਾਸਤੇ ਤੁਹਾਡੇ ਦਰ 'ਤੇ ਆਇਆ, ਕਿਰਪਾ ਕਰਕੇ ਮੈਨੂੰ ਰੱਖ ਲਓ। ਅਤੇ ਗੁਰੂ ਅਰਜਨ ਦੇਵ ਜੀ ਦਾ ਇੰਨਾ ਵਿਸ਼ਵਾਸ ਹੈ ਸਾਹਿਬ ਕਹਿੰਦੇ ਮੇਰਾ ਗੁਰੂ ਮੇਰਾ ਪਰਮੇਸ਼ੁਰ ਮੇਰੀ ਰੱਖ ਲੈਂਦਾ। ਸ਼ੁਕਰਾਨਾ ਕਰਦੇ ਨੇ ਗੁਰਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ, ਨਿਵਰੇ ਦੂਤ ਦੁਸ਼ਟ ਬਹਿ ਰਾਈ, ਗੁਰਪੂਰੇ ਕਾ ਜਪਿਆ ਜਾਪ, ਕਹਾਂ ਕਰੈ ਕੋਉ ਬੇਚਾਰਾ, ਪ੍ਰਭ ਮੇਰੇ ਕਾ ਵੱਡ ਪ੍ਰਤਾਪ, ਸਿਮਰ 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 ਸੁਖ ਪਾਇਆ, ਚਰਨ ਕਮਲ ਰੱਖ ਮਨ ਮਾਹੀ, ਤਾਂ ਕੀ ਸ਼ਰਨ ਪਰਿਓ ਨਾਨਕ ਦਾਸ, ਜਾਣ ਤੇ ਉੱਪਰ ਕੋ ਨਾਹੀ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਉਹਦੀ ਸ਼ਰਨ ਵਿੱਚ ਹਾਂ ਜਿਹਦੇ ਤੋਂ ਉੱਪਰ ਕੋਈ ਨਹੀਂ, ਇਸ ਤੇ ਉੱਪਰ ਨਹੀਂ ਵਿਚਾਰ, ਜਾਂ ਕਹਿ ਮਨ ਵਸਿਆ ਨਿਰੰਕਾਰ, ਤਾਂ ਕੀ ਸ਼ਰਨ ਪਰਿਓ ਨਾਨਕ ਦਾਸ, ਜਾਣ ਤੇ ਉੱਪਰ ਕੋ ਨਾਹੀ। ਇਸ ਕਰਕੇ ਪ੍ਰਭੂ ਸਾਨੂੰ ਕਿਰਪਾ ਕਰਕੇ ਇਸ ਵਾਰ ਰੱਖ ਲਵੋ, ਬਚਾ ਲਵੋ।
ਸਾਧ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ।
ਮੇਰਾ ਪ੍ਰਭੂ ਸਦਾ ਬਖਸ਼ਣ ਵਾਲਾ ਹੈ, ਉਹ ਸਦਾ ਮਿਹਰ ਕਰਨ ਵਾਲਾ ਹੈ, ਉਹ ਤਾਂ ਸਾਰੇ ਜੀਵਾਂ ਦਾ ਆਧਾਰ ਹੈ, ਕਿਸੇ ਦਾ ਨਿੱਜੀ ਨਹੀਂ। ਆਪਨ ਬਾਪੈ ਨਾਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ, ਜਿਹੜਾ ਵੀ ਉਹਨੂੰ ਆਪਣਾ ਆਧਾਰ ਮੰਨ ਲਵੇ, ਬੇਸ ਮੰਨ ਲਵੇ, ਇਹ ਪ੍ਰਣ ਕਰੇ ਕਿ ਅਸੀਂ ਸਾਰੇ ਆਸਰੇ ਛੱਡ ਕੇ ਤੇਰੀ ਸ਼ਰਨ ਵਿੱਚ ਹਾਂ, ਉਹ ਪ੍ਰਭੂ ਸਾਰਿਆਂ ਨੂੰ ਆਸਰਾ ਦੇਣ ਵਾਲਾ ਹੈ, ਉਹ ਸਦਾ ਬਖਸ਼ੰਦ ਹੈ, ਸਦਾ ਮਿਹਰ ਕਰਨ ਵਾਲਾ ਹੈ।
ਨਾਨਕ ਦਾਸ ਸੰਤ ਪਾਤਸ਼ਾਹ ਪਰਿਓ, ਰਾਖ ਲੇਹੋ ਇਹ ਬਾਰੀ।
ਇਹ ਪ੍ਰਭੂ ਤੇਰਾ ਦਾਸ ਨਾਨਕ ਸੰਤ ਪਾਤਸ਼ਾਹ ਪਰਿਓ, ਸੰਤ ਦਾ ਅਰਥ ਹੈ ਗੁਰੂ, ਅਤੇ ਪਾਤਸ਼ਾਹ ਦਾ ਅਰਥ ਹੈ ਸ਼ਰਨ, ਪਰਿਓ ਦਾ ਅਰਥ ਹੈ ਪੈਣਾ। ਜਿਹੜੀ ਆਰੰਭਕ ਪੰਗਤੀ ਹੈ ਸਤਿਗੁਰ ਆਇਓ ਸ਼ਰਨ ਤੁਹਾਰੀ, ਇੱਥੇ ਵੀ ਅਰਥ ਹੈ ਕਿ ਮੈਂ ਸੱਚੇ ਸੰਤ ਸੱਚੇ ਗੁਰੂ ਗੁਰੂ ਰਾਮਦਾਸ ਜੀ ਦੀ ਸ਼ਰਨ ਵਿੱਚ ਹਾਂ। ਨਾਨਕ ਦਾਸ ਸੰਤ ਪਾਤਸ਼ਾਹ ਪਰਿਓ, ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਗੁਰੂ ਰਾਮਦਾਸ ਰੂਪੀ ਸੰਤ ਭਾਗ ਹੋਆ ਗੁਰਸੰਤ ਮਲਾਇਆ, ਗੁਰੂ ਰਾਮਦਾਸ ਜੀ ਦੀ ਸ਼ਰਨ ਵਿੱਚ ਹਾਂ, ਆਪਣੇ ਸਤਿਗੁਰੂ ਦੀ ਸ਼ਰਨ ਵਿੱਚ ਹਾਂ, ਰਾਖ ਲਿਓ ਇਹ ਵਾਰੀ, ਕਿਰਪਾ ਕਰਕੇ ਇਸ ਮਨੁੱਖਾ ਜੀਵਨ ਦੇ ਵਿੱਚ ਇਸ ਵਾਰ ਮੈਨੂੰ ਰੱਖ ਲਵੋ, ਮੈਨੂੰ ਬਚਾ ਲਵੋ। ਭਾਵ ਹੁਣੇ ਹੀ ਸਾਨੂੰ ਜੀਵਾਂ ਨੂੰ ਕਿਰਪਾ ਕਰਕੇ ਭਵ ਸਾਗਰ ਵਿੱਚ ਡੁੱਬਣ ਤੋਂ ਜਾਂ ਬੰਧਨਾਂ ਵਿੱਚ ਪੈਣ ਤੋਂ ਬਚਾ ਲਵੋ, ਇਸੇ ਕਰਕੇ ਅਸੀਂ ਸ਼ਰਨ ਵਿੱਚ ਆਏ ਹਾਂ। ਆਇਓ ਸ਼ਰਨ ਤੁਹਾਰੀ ਸਤਿਗੁਰ, ਆਇਓ ਸ਼ਰਨ ਤੁਹਾਰੀ। ਮਿਲੈ ਸੁਖ ਨਾਮ ਹਰ ਸ਼ੋਭਾ, ਮਿਲੈ ਸੁਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ ਸਤਿਗੁਰ, ਆਇਓ ਸ਼ਰਨ ਤੁਹਾਰੀ। ਆਇਓ ਸ਼ਰਨ ਤੁਹਾਰੀ ਸਤਿਗੁਰ, ਆਇਓ ਸ਼ਰਨ ਤੁਹਾਰੀ। ਸਤਿਗੁਰੂ ਕਿਰਪਾ ਕਰਨ ਸਾਨੂੰ ਵੀ ਇਸ ਮਨੁੱਖਾ ਜੀਵਨ ਦੇ ਵਿੱਚ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ, ਇਹ ਅਰਦਾਸ ਕਰਨ ਦੀ ਜਾਚ ਆ ਜਾਵੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਨ ਕੋਟ ਸ਼ੁਕਰ ਅਕਾਲ ਪੁਰਖ ਵਾਹਿਗੁਰੂ ਜੀ ਦਾ, ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਹੋਈਆਂ ਭੁੱਲਾਂ ਤੋਂ ਫਿਰ ਇੱਕ ਵਾਰ ਦਾਸ ਆਪਣੀ ਖਿਮਾ ਦੀ ਜਾਚਨਾ ਕਰਦਾ ਹੈ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਸਰਵਣ ਕਰਕੇ ਸਮਾਪਤੀ ਕਰੀਏ।
ਸਾਧ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਤਸ਼ਾਹ ਪਰਿਓ, ਰਾਖ ਲਿਓ ਇਹ ਵਾਰੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।